श्री वाहे गुरु साहिब जी वडहंस महला तीजा सुनया हो कंत महली हो फिर सेवे हो शब्द विचार अवगणवंती पिर न जानई मुठ्ठी रोवै कंत विसार सुनयो हो कंत महली हो फिर सेवे हो शब्द विचार अवगणवंती पिर न जानई मुठ्ठी रोवै कंत विसार रोवै कंत समाल सदा गुण सार ना पिर मरै ना जाए गुरमुख जाता शब्द पछाता साचा प्रेम समाए जिन अपना पिर नहीं जाता कर्म विधाता कूड़ मुठी कूड़ियारी सुनयो हो कंत महली हो फिर सेवे हो शब्द विचारी जिन अपना पिर नहीं जाता कर्म विधाता कूड़ा मुठी कूड़ियारी सुनयो हो कंत महली हो फिर सेवे हो शब्द विचारी वाहिगुरु जी का खालसा वाहिगुरु जी की फतेह।
दिन दुनिया दे वाले सतगुरु धन 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 साहिब श्री गुरु ग्रंथ साहिब जी महाराज तिन्हां दे हजूर सज बैठे गुरु रूप गुरु खालसा साध संगत जी गरीब नवाज जी की कृपालता दा सदका आप गुरमुख माई पाए सतगुरु साहिब जी दे पावन दरबार गुरद्वारा मंजी साहिब जी दे दीवान हाल विखे सुभायमान हो करके मेरे सतगुरु धन साहिब श्री गुरु रामदास सच्चे पातशाह महाराज जी दे पावन दर सचखंड श्री हरिमंदर साहिब जी तो आए हुए पावन हुक्मनामे दी विचार सरवण करन वास्ते एकत्र होए हो मेरे कृपालू सतगुरु साहिब जी ने दयालता दे घर विच आण करके जो अज दे दिहाड़े सानू ए पावन उपदेश बख्शिश कीता है इस दी उथानका बाबत गुरमुख प्यारे विद्वान संप्रदायी महापुरखां ने इस तरीके दे नाल लिखिया है कि धन सतगुरु साहिब श्री गुरु अमरदास सच्चे पातशाह महाराज श्री गोविंदवाल साहिब जी दी पावन सुभागी धरती ते सुभायमान हन। ਗੁਰੂ ਘਰ ਜੀ ਦੇ ਅਨੰਦ ਸੇਵਕ ਬਾਬਾ ਬੁੱਢਾ ਸਾਹਿਬ ਜੀ ਅਤੇ ਹੋਰ ਗੁਰਮੁਖ ਪਿਆਰੀਆਂ ਗੁਰਸਿੱਖ ਸੰਗਤਾਂ ਨੇ ਬੇਨਤੀ ਕੀਤੀ ਗਰੀਬ ਨਵਾਜ ਜੀਓ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਪੱਛੋਂ ਦੇ ਇਲਾਕੇ ਨੂੰ ਗਏ ਹਨ ਉੱਥੇ ਇੱਕ ਪੀਰ ਦੇ ਉਧਾਰ ਹਿੱਤ ਜਿਹੜਾ ਆਪਣੇ ਚੇਲਿਆਂ ਨੂੰ ਇਹ ਕਹਿ ਕਰਕੇ ਇਹ ਸੰਸਾਰ ਤੋਂ ਚੜ੍ਹਾਈ ਕਰ ਗਿਆ ਸੀ ਕਿ ਮੇਰੀ ਮੈਨੂੰ ਇਸੇ ਹੀ ਤਰੀਕੇ ਦੇ ਨਾਲ ਮੇਰੀ ਕਬਰ ਦੇ ਵਿੱਚ ਦੱਬ ਦਿਆ ਜੇ ਅਤੇ ਕੋਈ ਸਮਾਂ ਆਵੇਗਾ ਕੋਈ ਪਰਮੇਸ਼ੁਰ ਦੇ ਪਿਆਰੇ ਆਉਣ ਕਰਕੇ ਪਰਮੇਸ਼ੁਰ ਦਾ ਸਰੂਪ ਆਉਣ ਕਰਕੇ ਮੈਨੂੰ ਇਸ ਕਬਰ 'ਚੋਂ ਕੱਢਣਗੇ ਉੱਥੇ ਜਾ ਕਰਕੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅਲਾਹਣੀਏ ਦੀ ਬਾਣੀ ਦਾ ਉਚਾਰਨ ਕੀਤਾ ਹੈ, ਉਹ ਪੀਰ ਦਾ ਉਧਾਰ ਕੀਤਾ। ਇੱਥੋਂ ਤੱਕ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਉਹ ਪੀਰ ਜਿੰਦਾ ਹੋ ਕਰਕੇ ਅਤੇ ਸਤਿਗੁਰੂ ਸਾਹਿਬ ਜੀ ਪਾਸੋਂ ਉਸਨੇ ਪਾਵਣ ਗੁਰਬਾਣੀ ਦਾ ਉਪਦੇਸ਼ ਸਰਵਣ ਕੀਤਾ ਹੈ। ਇਹ ਜੋ ਪਾਵਣ ਅਲਾਹਣੀਆਂ ਦੀ ਬਾਣੀ ਹੈ ਜਿਹੜੀ ਮੁਰਦਿਆਂ ਤੱਕ ਜੀਵਨ ਬਖਸ਼ਣ ਵਾਲੀ ਹੈ, ਸਤਿਗੁਰੂ ਸਾਹਿਬ ਜੀ ਆਪ ਕਿਰਪਾ ਕਰੋ, ਰਹਿਮਤ ਕਰੋ, ਆਪ ਵੀ ਅਜਿਹਾ ਉਪਦੇਸ਼ ਦੇ ਕਰਕੇ ਜਿਸ ਦੁਆਰਾ ਇਹ ਮਰੀ ਹੋਈ ਜੋ ਆਤਮਿਕ ਸ਼ਕਤੀ ਹੈ, ਜਿਹਨੂੰ ਆਪਾਂ ਇਵੇਂ ਕਹਿ ਦਈਏ ਕਿ ਜੋ ਇਹ ਚੇਤਨ ਸਤਾ ਹੈ ਜਿਹੜੀ ਸੰਸਾਰਕ ਧੰਦਿਆਂ ਵਿੱਚ ਰੁੱਝੀ ਹੋਈ ਹੈ, ਮਹਾਰਾਜ ਇਹਨੂੰ ਮਰੀ ਹੋਈ ਨੂੰ ਜਵਾਲ ਕਰਕੇ ਆਪ ਜੀ ਦੀ ਨਾਮ ਬਾਣੀ ਨਾਲ ਜੁੜ ਜਾਵੇ, ਐਸਾ ਆਪ ਜੀ ਉਪਦੇਸ਼ ਬਖਸ਼ੋ, ਤਾਂ ਪਿਆਰਿਓ ਇਹ ਜੋ ਚਾਰ ਸ਼ਬਦ ਹਨ ਵਡਹੰਸ ਮਹੱਲੇ ਤੀਜੇ ਦੇ ਅਲਾਹਣੀਆਂ ਦੀ ਬਾਣੀ ਤੋਂ ਬਾਅਦ ਇਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਫਿਰ ਉਚਾਰਨ ਕੀਤੇ ਹਨ, ਜਿਸ ਸ਼ਬਦ ਦੀ ਅੱਜ ਆਪਾਂ ਵਿਚਾਰ ਸਰਵਣ ਕਰਨੀ ਹੈ, ਜਿਸ ਸ਼ਬਦ ਦੁਆਰਾ ਅੱਜ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ, ਮੇਰੇ ਕਿਰਪਾਲੂ ਸਤਿਗੁਰੂ ਬੜਾ ਸੁੰਦਰ ਪ੍ਰਮਾਣ ਦੇ ਕਰਕੇ, ਸੰਸਾਰੀ ਪ੍ਰਮਾਣ ਦੇ ਕਰਕੇ ਅੱਜ ਸਾਨੂੰ ਸਮਝਾਉਣ ਲੱਗੇ ਨੇ। ਸੰਸਾਰ ਦੇ ਵਿੱਚ ਦੋ ਤਰੀਕਿਆਂ ਦੇ ਨਾਲ ਪਤੀ ਵਰਤਾ ਬੀਬੀ ਅਤੇ ਇੱਕ ਅਵਗਣ ਆਰੇ ਜਿਹਨੂੰ ਆਪਾਂ ਸੁਚੱਜੀ ਅਤੇ ਕੁਚੱਜੀ ਵੀ ਕਹਿ ਸਕਦੇ ਹਾਂ, ਇੱਕਣਾ ਨੂੰ ਸੁਚੱਜੀਆਂ ਕਿਹਾ ਜਾਂਦਾ, ਇੱਕਣਾ ਨੂੰ ਕੁਚੱਜੀਆਂ ਕਿਹਾ ਜਾਂਦਾ। ਅੱਜ ਸਤਿਗੁਰੂ ਸਾਹਿਬ ਜੀ ਸੁਚੱਜੀ ਦੇ ਗੁਣ ਵੀ ਦੱਸਣਗੇ ਅਤੇ ਕੁਚੱਜੀ ਦੇ ਵੀ ਦੱਸਣਗੇ, ਗੁਣਾਂ ਵਾਲੀ ਦੇ ਵੀ ਅਤੇ ਅਵਗਣ ਹਾਰੀ ਦੇ ਵੀ। ਉਹ ਜਿਵੇਂ ਗਰੀਬ ਨਿਵਾਜ ਸਾਡੇ 'ਤੇ ਕਿਰਪਾ ਕਰ ਰਹੇ ਨੇ, ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ, ਪ੍ਰੇਮ ਸਤਿਕਾਰ ਸਹਿਤ ਪੜ੍ਹੋ ਜੀ, ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਡਹੰਸ ਮਹੱਲਾ ਤੀਜਾ। ਸੁਣਿਓ ਕੰਤ ਮਹੇਲੀ ਹੋ,
ਵਡਹੰਸ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਸਤਿ ਪ੍ਰਤਗੀ ਸਤਿਗੁਰੂ ਸਾਡੇ 'ਤੇ ਕਿਰਪਾ ਕਰਦੇ ਹੋਏ ਬਖਸ਼ਿਸ਼ ਕਰਦੇ ਨੇ। ਸੁਣਿਓ ਕੰਤ ਮਹੇਲੀਓ, ਹੇ ਕੰਤ ਦਿਓ ਪਿਆਰੀਓ, ਕੌਣ ਨੇ ਭਾਈ ਕੰਤ ਦੇ ਪਿਆਰੇ? ਕੰਤ ਕੌਣ ਹੈ? ਪਤੀ ਪਰਮੇਸ਼ਰ ਵਾਹਿਗੁਰੂ, ਅਕਾਲ ਪੁਰਖ ਵਾਹਿਗੁਰੂ ਹੈ ਕੰਤ ਪਤੀ, ਅਤੇ ਉਹਦੀਆਂ ਪਿਆਰੀਆਂ ਕੌਣ ਹਨ? ਮਹਾਂਪੁਰਖ ਬ੍ਰਹਮ ਗਿਆਨੀ ਤਤ ਬੇਤੇ ਜੋ ਸੁਹਾਗਵੰਤੀਆਂ ਹਨ, ਜਿਨ੍ਹਾਂ ਦੇ ਨਾਲ ਜਿਨ੍ਹਾਂ ਦੇ ਹਿਰਦੇ ਘਰ ਵਿੱਚ ਪਰਮੇਸ਼ਰ ਵਾਹਿਗੁਰੂ ਵਸਿਆ ਹੋਇਆ ਹੈ। ਇਵੇਂ ਇਹਨੂੰ ਮੰਨ ਲਈਏ ਕਿ ਜਿਵੇਂ ਇੱਕ ਬਾਦਸ਼ਾਹ ਦੀਆਂ ਬਹੁਤ ਸਾਰੀਆਂ ਇਸਤਰੀਆਂ ਨੇ ਅਤੇ ਬਾਦਸ਼ਾਹ ਵਾਰੀ ਵਾਰੀ ਸਾਰਿਆਂ ਦੇ ਪਾਸ ਜਾਂਦਾ ਹੈ, ਪਰ ਕੁਝ ਕੁ ਅਜਿਹੀਆਂ ਨੇ ਜਾਂ ਕੋਈ ਇੱਕ ਅੱਧੀ ਐਸੀ ਹੈ ਜਿਹਦੇ ਪਾਸ ਗਿਆ ਅਤੇ ਫਿਰ ਮੁੜ ਕੇ ਵਾਪਸ ਨਹੀਂ ਆਇਆ। ਉਹਦਾ ਕਾਰਨ ਹੈ, ਇਹਦੇ ਬਾਬਤ ਮਹਾਂਪੁਰਖਾਂ ਨੇ ਬੜਾ ਸੁੰਦਰ ਪ੍ਰਮਾਣ ਦਿੱਤਾ ਹੈ ਕਿ ਭਾਈ ਹਰੇਕ ਜਿਹੜੀ ਬਾਦਸ਼ਾਹ ਦੀ ਬੀਬੀ ਧਰਮ ਪਤਨੀ ਹੈ ਉਹਨੂੰ ਉਡੀਕ ਹੈ ਰਾਣੀ ਨੂੰ ਕਿ ਕਿਤੇ ਬਾਦਸ਼ਾਹ ਮੇਰੇ ਗ੍ਰਹਿ ਵਿਖੇ ਆਵੇ, ਕਿਤੇ ਮੇਰੇ ਮਹਿਲਾਂ 'ਚ ਆਣ ਕਰਕੇ ਕੋਈ ਰਾਤ ਮੈਨੂੰ ਵੀ ਦੇਵੇ। ਪਰ ਇੱਕ ਉਹ ਹੈ ਜਿਸ ਨੂੰ ਪਟਰਾਣੀ ਕਿਹਾ ਜਾਂਦਾ, ਜਿਹਦਾ ਸਾਥ ਛੱਡ ਕਰਕੇ ਬਾਦਸ਼ਾਹ ਕਦੀ ਦੂਸਰੀ ਦੇ ਪਾਸ ਨਹੀਂ ਜਾਂਦਾ। ਕਿਉਂ? ਮਹਾਂਪੁਰਖ ਕਹਿੰਦੇ ਇੱਕ ਦਾ ਜੀਵਨ ਐਸਾ ਹੈ ਕਿ ਕਿਤੇ ਉਹ ਕਰਮਾਂ ਵਾਲੀ ਰਾਤ ਉਹ ਦਿਹਾੜਾ ਆਇਆ, ਕਿਸੇ ਨੇ ਆਣ ਕਰਕੇ ਸੁਣਾ ਦਿੱਤਾ ਕਿ ਅੱਜ ਬਾਦਸ਼ਾਹ ਤੇਰੇ ਘਰ ਵਿਖੇ ਆਵੇਗਾ, ਜਿਹੜੀ ਤੇਰੀ ਆਸਾ ਸੀ ਨਾ ਬੜੀ ਪੁਰਾਣੀ ਤੇਰੇ ਚਿੱਤ ਦੇ ਵਿੱਚ ਭੈਣੇ ਉਹ ਪੂਰੀ ਹੋਣ ਵਾਲੀ ਹੈ, ਤੂੰ ਆਪਣੇ ਘਰ ਨੂੰ ਆਪਣੀ ਸੇਜਾਂ ਨੂੰ ਸਵਾਰ ਲੈਣਾ ਕਰ। ਅਤੇ ਪਰ ਉਹ ਕਰਮਾਂ ਮਾਰੀ ਜਾਣੇ ਨਾ, ਬਾਦਸ਼ਾਹ ਆ ਗਿਆ ਇਹ ਗ੍ਰਹਿ ਵਿਖੇ, ਨਾਲ ਨੌਕਰ ਚਾਕਰ ਆਏ, ਉਹਨੇ ਕੀ ਕੀਤਾ? ਬਾ ਕਰਨੀ ਤੇ ਚਾਹੀਦੀ ਸੀ ਬਾਦਸ਼ਾਹ ਦੀ ਸੇਵਾ, ਪਰ ਜਿਤਨਾ ਕੁ ਸਮਾਂ ਪਤੀ ਕੋਲੋਂ ਮਿਲਿਆ ਉਹ ਨੌਕਰਾਂ ਤੇ ਚਾਕਰਾਂ ਦੀ ਸੇਵਾ ਵਿੱਚ ਗੁਜ਼ਾਰ ਦਿੱਤਾ। ਰਾਤ ਬਤੀਤ ਹੋਈ, ਬਾਦਸ਼ਾਹ ਮੁੜ ਕੇ ਗਿਆ ਤੇ ਦੁਬਾਰਾ ਕਦੀ ਆਇਆ ਨਾ। ਇਸੇ ਹੀ ਤਰੀਕੇ ਦੇ ਨਾਲ ਜਦੋਂ ਦੂਸਰੀ ਦੇ ਗ੍ਰਹਿ ਵਿਖੇ ਗਿਆ, ਜਿਹਨੂੰ ਸੁਹਾਗਵੰਤੀ ਕਹਿੰਦੇ ਨੇ, ਉਹਨੇ ਬਾਕੀ ਸਾਰੀਆਂ ਗੱਲਾਂ ਵਿਸਾਰ ਕਰਕੇ ਇੱਕ ਪਤੀ ਦੀ ਸੇਵਾ ਵਿੱਚ ਧਿਆਨ ਦਿੱਤਾ, ਪਤੀ ਦੀ ਆਗਿਆ ਮੰਨੀ ਅਤੇ ਪਤੀ ਬਾਦਸ਼ਾਹ ਕਦੀ ਉਹਨੂੰ ਛੱਡ ਕਰਕੇ ਨਹੀਂ ਗਿਆ, ਉਹਨੂੰ ਆਪਣੀ ਪਟਰਾਣੀ ਬਣਾ ਲਿਆ। ਇਵੇਂ ਹੀ ਸਾਡੀ ਸੰਸਾਰੀਆਂ ਦੀ ਅਵਸਥਾ ਹੈ। ਹਾਂ ਤਾਂ ਸਾਰੇ ਜੀਵ ਰੂਪ ਇਸਤਰੀਆਂ ਬਣਨਾ ਤੇ ਚਾਹੁੰਦੀਆਂ ਸਾਂ ਸੁਹਾਗਵੰਤੀਆਂ। ਮਨੁੱਖਾ ਦੇਹੀ ਰੂਪੀ ਇਹ ਘਰ ਮਿਲਿਆ ਸੀ, ਹਿਰਦੇ ਰੂਪੀ ਸੇਜਾ ਤੇ ਪਰਮੇਸ਼ੁਰ ਵਾਹਿਗੁਰੂ ਨੇ ਆਣ ਕਰਕੇ ਵਾਸਾ ਕਰਨਾ ਸੀ, ਜਿਹਨੂੰ ਪਰਮੇਸ਼ੁਰ ਵਾਹਿਗੁਰੂ ਦੇ ਪਿਆਰੇ ਗੁਰਬਾਣੀ ਦੁਆਰਾ ਜਿਹਨੂੰ ਆਪਾਂ ਪੜ੍ਹਦੇ ਹਾਂ, ਪਰਮੇਸ਼ੁਰ ਦੇ ਪਿਆਰਿਆਂ ਦੀ ਅਵਸਥਾ ਕਿ ਉਹ ਬੇਨਤੀ ਕਰਦੇ ਨੇ ਅਕਾਲ ਪੁਰਖ ਵਾਹਿਗੁਰੂ, ਸਭ ਸੁਹਾਗਣ ਮਾਣ ਹੈ ਰਲੀਆਂ ਇੱਕ ਦੇਵ ਹੋ ਰਾਤ ਮਰਾਰੀ। ਗਰੀਬ ਨਵਾਜ਼, ਜਿਹੜੀਆਂ ਤੁਹਾਡੀਆਂ ਸੁਹਾਗਣਾਂ ਨੇ, ਪਰਮੇਸ਼ੁਰ ਵਾਹਿਗੁਰੂ ਜਿਹੜੇ ਤੁਹਾਡੇ ਪਿਆਰੇ ਨੇ, ਸੰਤ ਮਹਾਤਮਾ ਨੇ ਜਿਨ੍ਹਾਂ ਨੇ ਆਪਣੇ ਹਿਰਦੇ ਨੂੰ ਸ਼ਾਂਤ ਕਰਕੇ ਬੜੀ ਸੁੰਦਰ ਹਿਰਦੇ ਰੂਪੀ ਸੇਜਾ ਵਸਾ ਕਰਕੇ ਆਪ ਜੀ ਨੂੰ ਆਪਣੇ ਗ੍ਰਹਿ ਹਿਰਦੇ ਵਿੱਚ ਵਸਾਇਆ ਹੋਇਆ, ਇਹ ਕਿਰਪਾਲੂ ਸਤਿਗੁਰੂ ਕਿਤੇ ਸਾਡੇ ਵੀ ਹਿਰਦੇ 'ਚ ਵਸੋ। ਪਰ ਸਾਡੀ ਅਵਸਥਾ ਉਹ ਰਾਣੀ ਕਰਮਾਂ ਮਾਰੀ ਵਾਲੀ ਬਣ ਗਈ। ਆਪਾਂ ਜਿਵੇਂ ਉਹ ਨੌਕਰ ਅਤੇ ਚਾਕਰਾਂ ਦੀ ਸੇਵਾ ਵਿੱਚ ਰਾਤ ਬਤੀਤ ਕਰ ਲੈਂਦੀ ਹੈ, ਇਵੇਂ ਆਪਾਂ ਵੀ ਇਹ ਸੰਸਾਰ ਰੂਪੀ ਰਾਤ ਜੋ ਹੈ, ਜੋ ਮਨੁੱਖਾ ਦੇਹੀ ਰੂਪੀ ਰਾਤ ਮਿਲੀ ਸੀ, ਚਾਹੀਦਾ ਤਾਂ ਇਹ ਸੀ ਕਿ ਪਰਮੇਸ਼ੁਰ ਦੇ ਨਾਲ ਮਿਲਾਪ ਕਰ ਲੈਂਦੇ, ਪਰ ਆਪਾਂ ਇੰਦਰੀ ਰੂਪੀ ਨੌਕਰਾਂ ਨੂੰ ਪਾਲਣ ਵਿੱਚ ਲੱਗ ਗਏ। ਇਹਨਾਂ ਦੀ ਸੇਵਾ ਕਦੀਆਂ ਅੱਖੀਆਂ ਨੂੰ ਖੁਸ਼ ਕਰ ਲਿਆ, ਕਦੀ ਕੰਨਾਂ ਨੂੰ ਖੁਸ਼ ਕਰ ਲਿਆ, ਕਦੀ ਜ਼ਬਾਨ ਨੂੰ ਖੁਸ਼ ਕਰ ਲਿਆ, ਕਦੀ ਹੱਥਾਂ ਨੂੰ ਖੁਸ਼ ਕਰ ਲਿਆ, ਕਦੀ ਅੱਖਾਂ ਪਰਾਏ ਰੂਪ ਵੇਖਣ 'ਚ ਇਹਨਾਂ ਨੂੰ ਸੁੱਖ ਮਿਲਦਾ ਸੀ, ਪਰਾਏ ਤਨ ਅਤੇ ਪਰਾਏ ਧਨ 'ਤੇ ਲੁਭਾਏ ਮਾਣ ਹੁੰਦੀਆਂ ਰਹੀਆਂ, ਆਪਾਂ ਰੋਕਿਆ ਨਾ। ਜੇ ਕਿਸੇ ਨੇ ਕਿਹਾ ਸੱਜਣਾ ਇਹ ਕੰਮ ਛੱਡ ਦੇ, ਤਾਂ ਆਖਿਆ ਸੱਜਣਾ ਇਹ 'ਚ ਆਨੰਦ ਬੜਾ ਏ, ਮੇਰੀ ਅੱਖੀਆਂ ਇਹ ਭਾਲਦੀਆਂ ਨੇ। ਇਸੇ ਹੀ ਤਰੀਕੇ ਦੇ ਨਾਲ ਕੰਨ ਮਾੜੇ ਕੰਨ ਚਾਹੀਦੇ ਤੇ ਸਨ ਕਿ ਇਹਨਾਂ ਨਾਲ ਪਰਮੇਸ਼ੁਰ ਦਾ ਨਾਮ ਸਿਮਰਨ ਅਭਿਆਸ ਹੁੰਦਾ, ਇਹਨਾਂ ਦੇ ਨਾਲ ਗੁਰੂ ਕੀ ਬਾਣੀ ਸਰਵਣ ਕਰਦਾ, ਪਰ ਇਹ ਗੰਦੇ ਗੀਤਾਂ ਨੂੰ ਸੁਣਨ ਵਿੱਚ ਹੀ ਲੱਗੇ ਰਹੇ, ਭੈੜੀ ਨਿੰਦਿਆ ਅਤੇ ਚੁਗਲੀ ਸੁਣਨ ਵਿੱਚ ਹੀ ਲੱਗੇ ਰਹੇ। ਇਹਨਾਂ ਨੂੰ ਉਹਦੇ ਵਿੱਚ ਆਨੰਦ ਜ਼ਿਆਦਾ ਆਇਆ ਅਤੇ ਇਹਨਾਂ ਨੂੰ ਆਨੰਦ ਦਿੰਦਿਆਂ ਦਿੰਦਿਆਂ ਇਹਨਾਂ ਦੀ ਸੇਵਾ ਕਰਦਿਆਂ ਜੀਵਨ ਰੂਪ ਰਾਤ ਇਹ ਜਿਹੜੀ ਹੈ ਮਨੁੱਖਾ ਦੇਹੀ ਰੂਪੀ ਇਹ ਬਤੀਤ ਹੋ ਗਈ ਅਤੇ ਓੜਕ ਪਤੀ ਪਰਮੇਸ਼ੁਰ ਦੇ ਮਿਲਾਪ ਤੋਂ ਹੀਣੇ ਰਹਿ ਗਏ। ਪਰ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਅੱਜ ਸਾਡੇ 'ਤੇ ਕਿਰਪਾ ਕੀਤੀ ਏ। ਹੇ ਸਖੀਓ ਸਹੇਲੀਓ ਪਰਮੇਸ਼ੁਰ ਦੇ ਪਿਆਰਿਓ, ਸੁਣਨਾ ਕਰੋ
ਫਿਰ ਸੇਵੇ ਹੋ ਸ਼ਬਦ ਵਿਚਾਰ,
ਆਪਣੇ ਪਤੀ ਪਰਮੇਸ਼ੁਰ ਵਾਹਿਗੁਰੂ ਨੂੰ ਸੇਵੇ ਹੋ ਸੇਵਣਾ ਕਰੋ। ਕਿਵੇਂ ਜੀ? ਸ਼ਬਦ ਦੀ ਵਿਚਾਰ ਦੁਆਰਾ, ਆਪਣੇ ਹਿਰਦੇ ਨੂੰ ਸ਼ਬਦ ਦੀ ਵਿਚਾਰ ਵਿੱਚ ਲਾ ਕਰਕੇ, ਸ਼ਬਦ ਬਾਣੀ ਨਾਲ ਜੋੜ ਕਰਕੇ ਉਹ ਪਤੀ ਪਰਮੇਸ਼ੁਰ ਵਾਹਿਗੁਰੂ ਦੀ ਸੇਵਾ ਕਰਨਾ ਕਰੋ।
ਅਵਗਣਵੰਤੀ ਪੇਰ ਨਾ ਜਾਣਈ,
ਮਹਾਰਾਜ ਕਿਉਂ ਜ਼ਰੂਰੀ ਹੈ? ਕਹਿੰਦੇ ਵੇਖ ਭਾਈ, ਜਿਹੜੀਆਂ ਔਗਣਾਂ ਦੀਆਂ ਮਾਰੀਆਂ ਨੇ ਨਾ, ਉਹਨਾਂ ਨੇ ਪਿਰ ਪਤੀ ਦੀ ਸਾਰ ਨਹੀਂ ਜਾਣੀ, ਉਹਨਾਂ ਨੇ ਪਤੀ ਦੀ ਸਾਰ ਪਤੀ ਦੇ ਗੁਣਾਂ ਨੂੰ ਨਹੀਂ ਜਾਣਨਾ ਕੀਤਾ।
ਮੁੱਠੀ ਰੋਵੈ ਕੰਤ ਵਿਸਾਰ,
ਓੜਕ ਜਦੋਂ ਲੁੱਟ ਪੁੱਟ ਗਈਆਂ, ਮੁੱਠੀ ਦਾ ਅਰਥ ਹੈ ਲੁੱਟਿਆ ਜਾਣਾ, ਜਦੋਂ ਇਹ ਜੀਵਨ ਪੂੰਜੀ ਲੁੱਟੀ ਗਈ ਤੇ ਫਿਰ ਓੜਕ ਪੱਲੇ ਰੋਣਾ ਹੀ ਰਹਿ ਗਿਆ, ਹੋਰ ਪੱਲੇ ਕੱਖ ਨਹੀਂ ਪਿਆ। ਓੜਕ ਰੋਂਦੀਆਂ ਹੋਈਆਂ ਹੀ ਇਹ ਸੰਸਾਰ ਤੋਂ ਚਲੀਆਂ ਗਈਆਂ ਹਨ। ਜਿਵੇਂ ਕੋਈ ਬੀਬੀ ਆਪਣੇ ਪਤੀ ਦੀ ਸੇਵਾ ਵਿੱਚ ਚਿੱਤ ਨਾ ਦੇ ਕਰਕੇ, ਪਤੀ ਦੇ ਗੁਣਾਂ ਦੀ ਸਾਰ ਨਾ ਕਰੇ ਅਤੇ ਪਤੀ ਘਰੋਂ ਕੱਢ ਦੇਵੇ ਅਤੇ ਓੜਕ ਪੇਕੇ ਕਰ ਬੈਠੀ, ਫਿਰ ਸਾਰੀ ਜ਼ਿੰਦਗੀ ਰੋਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਰਹਿ ਜਾਂਦਾ, ਫਿਰ ਛੁੱਟੜ ਹੋਈ ਧੱਕੇ ਹੀ ਖਾਂਦੀ ਫਿਰਦੀ ਹੈ। ਇਸੇ ਤਰੀਕੇ ਦੇ ਨਾਲ ਜਿਹੜੀ ਜੀਵ ਰੂਪੀ ਆਤਮਾ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਤੋਂ ਹੀਣੀ ਹੋ ਗਈ ਹੈ। ਜਿਹੜੀ ਔਗਣਾਂ ਦੀ ਮਾਰੀ ਹੋਈ ਹੈ ਉਹਦਾ ਅਜਿਹਾ ਹਾਲ ਬਣਦਾ ਹੈ। ਇਸੇ ਹੀ ਤਰੀਕੇ ਦੇ ਨਾਲ ਕਥਾ ਆਉਂਦੀ ਹੈ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮਾਸੀ ਦੇ ਪੁੱਤ ਮਾਤਾ ਲਖੋ ਦੇ ਪੁੱਤਰ ਬਾਬਾ ਰਾਮ ਥੰਮਣ ਜੀ ਉਹਨਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸ ਆਪਣੀ ਅਵਸਥਾ ਦਾ ਵਰਣਨ ਕੀਤਾ ਜਿਹਨੂੰ ਗੁਰਬਾਣੀ ਦੇ ਵਿੱਚ ਇਸੇ ਰਾਗ ਦੇ ਅੰਦਰ ਹੀ ਸਤਿਗੁਰੂ ਸਾਹਿਬ ਜੀ ਨੇ ਉਚਾਰਨ ਕੀਤਾ ਹੈ। ਕਿਰਪਾਲੂ ਸਤਿਗੁਰੂ ਸਾਹਿਬ ਜੀ ਨੂੰ ਮਿਲੇ, ਬੇਨਤੀ ਕੀਤੀ, ਗੁਰਦੇਵ ਆਪ ਕਿਰਪਾ ਕਰੋ, ਰਹਿਮਤ ਕਰੋ, ਆਪ ਜੀ ਦੀ ਕਿਰਪਾ ਸਦਕਾ ਭੇਖ 'ਤੇ ਬਣਾਇਆ ਹੋਇਆ ਹੈ ਪਰ ਅਜੇ ਆਨੰਦ ਦੀ ਅਵਸਥਾ ਪ੍ਰਾਪਤ ਨਹੀਂ ਹੋਈ। ਇੱਕ ਦਿਨ ਸੁਪਨੇ ਦੇ ਵਿੱਚ ਦਰਸ਼ਨ ਹੋਏ ਸਨ ਪਰ ਮੇਰੇ ਚਿੱਤ ਨੇ ਹੰਕਾਰ ਕੀਤਾ, ਦੁਬਾਰਾ ਕਦੀ ਉਹ ਆਨੰਦ ਨਹੀਂ ਬਣਿਆ। ਇਹ ਬਾਬਾ ਰਾਮ ਥੰਮਣ ਜੀ ਨੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਅੱਗੇ ਬੇਨਤੀ ਕੀਤੀ ਅਤੇ ਆਪਾਂ ਸ਼ਬਦ ਜਿਹੜਾ ਪੜ੍ਹਦੇ ਹਾਂ ਨਾ, ਵਡਹੰਸ ਮਹੱਲਾ ਪਹਿਲਾ, ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣ ਆਇਆ, ਇਹ ਸ਼ਬਦ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੋ ਸਵਾਲ ਅਤੇ ਜਵਾਬ ਬਾਬਾ ਰਾਮ ਥੰਮਣ ਜੀ ਨਾਲ ਹੋਏ ਉਹ ਸਾਰੇ ਵਰਣਨ ਕੀਤੇ ਨੇ। ਬਾਬਾ ਰਾਮ ਥੰਮਣ ਜੀ ਨੇ ਅਵਸਥਾ ਆਪਣੀ ਦੱਸੀ ਕਿ ਸੁਪਨੇ ਆਇਆ ਭੀ ਗਿਆ, ਹਉਂ ਜਲ ਭਰਿਆ ਰੋਏ, ਆਏ ਨਾ ਸਕਾਂ ਤੁਝ ਕੰਨ ਪਿਆਰੇ, ਭੇਜ ਨਾ ਸਕਾਂ ਕੋਈ। ਮਹਾਰਾਜ ਸੁਪਨੇ ਵਿੱਚ ਤੇ ਦੀਦਾਰ ਹੋਏ ਸਨ ਪਰ ਮੇਰੀ ਹੰਕਾਰ ਦੀ ਬਿਰਤੀ ਨੇ ਉਹ ਦਰਸ਼ਨਾਂ ਤੋਂ ਵਿਛੋੜਾ ਪਾ ਦਿੱਤਾ ਹੈ। ਹੁਣ ਇਹ ਅਵਸਥਾ ਬਣ ਗਈ ਹੈ ਕਿ ਉੱਧਰ ਮੈਂ ਆ ਨਹੀਂ ਸਕਦਾ, ਇੱਧਰੋਂ ਕਿਸੇ ਨੂੰ ਭੇਜ ਨਹੀਂ ਸਕਦਾ, ਆਪ ਕਿਰਪਾ ਕਰੋ, ਰਹਿਮਤ ਕਰੋ। ਜਿਹਨੂੰ ਆਪਾਂ ਪੜ੍ਹਦੇ ਹਾਂ ਉਹ ਸੁਭਾਗੀ ਨੀਂਦੜੀਏ, ਉਹ ਨੀਂਦੇ ਸੁਭਾਗ ਵਾਲੀਏ ਆਉਣਾ ਕਰ, ਜਿਸ ਨੀਂਦ ਵਿੱਚ ਉਹ ਪਰਮੇਸ਼ਰ ਵਾਹਿਗੁਰੂ ਦੇ ਦੀਦਾਰ ਦਰਸ਼ਨ ਹੋ ਜਾਣ। ਜਿਸ ਅਵਸਥਾ ਨੂੰ ਭਾਈ ਵੀਰ ਸਿੰਘ ਜੀ ਵੀ ਆਪਣੀ ਰੁਬਾਈ ਵਿੱਚ ਲਿਖਦੇ ਨੇ ਕਿ ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ, ਅਸਾਂ ਧਾਗਲ ਵਕੜੀ ਪਾਈ, ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਇਹ ਗੁਰਮੁਖਾਂ ਦੀ, ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੀ, ਨਾਮ ਰਤਿਆਂ ਦੀ, ਸੁਹਾਗਣਾਂ ਦੀ ਅਵਸਥਾ ਹੈ। ਇਹ ਸੁਹਾਗਣ ਬਾਬਾ ਰਾਮ ਥੰਮਣ ਜੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਦੱਸਦੇ ਨੇ ਕਿ ਮਹਾਰਾਜ ਮੇਰੀ ਆਹ ਅਵਸਥਾ ਹੈ ਅਤੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਕਿਹਾ ਬਾਬਾ ਰਾਮ ਥੰਮਣ ਜੀ ਦੇ ਤਾਂ ਹੀ ਤੁਸੀਂ ਹੰਕਾਰ ਕੀਤਾ ਹੈ, ਹੰਗਤਾ ਕੀਤੀ ਹੈ। ਜਿਵੇਂ ਕੋਈ ਬੀਬੀ ਆਪਣੇ ਸੁਹੱਪਣ ਦੇ ਹੰਕਾਰ ਦੇ ਵਿੱਚ ਆਪਣੀ ਪਤੀ ਦਾ ਨਿਰਾਦਰ ਕਰਦੀ ਹੋਵੇ ਅਤੇ ਉਹਦੀ ਸੋਭਾ ਨਹੀਂ ਬਣਦੀ। ਪਤੀ ਭਾਈ ਪ੍ਰੇਮ ਦੁਆਰਾ, ਉਹਦੀ ਆਗਿਆ ਮੰਨਣ ਦੁਆਰਾ ਵੱਸ ਹੁੰਦਾ ਹੈ। ਸੁਹੱਪਣ ਦੀ ਕਹਾਣੀ ਚਾਰ ਦਿਹਾੜਿਆਂ ਦੀ ਹੈ। ਕੋਈ ਸ਼ਿੰਗਾਰ ਕਰਕੇ ਪਤੀ ਨੂੰ ਰਜਾਉਣਾ ਚਾਹੁੰਦੀ ਹੈ ਅਤੇ ਮਹਾਰਾਜ ਜੀ ਨੇ ਕਿਹਾ ਬਾਬਾ ਰਾਮ ਥੰਮਣ ਜੀ, ਹਾਰ ਸ਼ਿੰਗਾਰ ਅਤੇ ਭਾਵੇਂ ਜਿੰਨੇ ਮਰਜ਼ੀ ਹੋਣ ਪਰ ਜੇ ਪਤੀ ਦਾ ਮਿਲਾਪ ਨਹੀਂ ਤਾਂ ਕਿਸੇ ਕੰਮ ਦੇ ਨਹੀਂ। ਉਹ ਅਵਸਥਾ ਲਿਖੀ ਹੈ, ਕਹਿੰਦੇ ਚੂੜਾ ਭੰਨ ਪਲੰਘ ਸਿਉ ਮੁੰਦੇ, ਸਣ ਬਾਹੀ ਸਣ ਬਾਹਾ, ਏਤੇ ਵੇਸ ਕਰੇਂਦੀਏ ਮੁੰਦੇ, ਪਿਰ ਰਾਤੋ ਅਵਰਾਹਾ। ਅਤੇ ਅੱਗੇ ਕਿਹਾ ਮਾਠ ਗੁਦਾਈ ਪੱਟੀਆਂ, ਭਰੀਏ ਮਾਂਗ ਸੰਧੂਰੇ, ਅੱਗੇ ਗਈ ਨਾ ਮੰਨੀਆਂ, ਮਰੋ ਵਸੂਰ ਵਸੂਰੇ। ਹਾਰ ਸ਼ਿੰਗਾਰ ਕੀ ਸਨ, ਬੀਬੀ ਨੇ ਬੜੀਆਂ ਸੁੰਦਰ ਪੱਟੀਆਂ, ਬੜੀਆਂ ਸੁੰਦਰ ਮੀਡੀਆਂ ਕੀਤੀਆਂ, ਮਾਂਗ 'ਚ ਸੰਧੂਰ ਵੀ ਭਰਿਆ, ਸੁੰਦਰ ਚੂੜਾ ਪਾਇਆ ਕਿ ਪਤੀ ਰੀਝ ਜਾਵੇਗਾ। ਪਰ ਇਹਦੇ ਨਾਲ ਉਹ ਰੀਝਿਆ ਨਹੀਂ, ਕਿਉਂਕਿ ਚਿੱਤ ਵਿੱਚ ਹੰਕਾਰ ਸੀ ਕਿ ਮੇਰੇ ਪਾਸ ਸੁਹੱਪਣ ਬਹੁਤਾ ਹੈ। ਜਿਹੜਾ ਗੁਰਦੇਵ ਨੇ ਕਿਹਾ ਸੀ, ਜਿਹੜੇ ਬਚਨ ਭਗਤ ਫਰੀਦ ਜੀ ਨੇ ਸਮਝਾਏ ਸਨ, ਧੀਏ ਪਿਆਰੀਏ ਜੇ ਪਤੀ ਵੱਸ 'ਚ ਕਰਨਾ ਹੀ ਮੇਰੀਏ ਭੈਣੇ, ਕਿਉਂਕਿ ਭਗਤ ਫਰੀਦ ਜੀ ਆਪਣੇ ਸੰਗੀ ਸਾਥੀ ਜਾਣ ਕਰਕੇ ਜਿਵੇਂ ਬੀਬੀਆਂ ਨਾਲ ਗੱਲਾਂ ਕਰਦੀਆਂ ਨਾ, ਪਰਮੇਸ਼ੁਰ ਦੇ ਪਿਆਰੇ ਜਿਹੜੀਆਂ ਸੁਹਾਗਵੰਤੀਆਂ ਨੇ ਉਹ ਇਵੇਂ ਸਮਝਾਉਂਦੇ ਨੇ ਜਿਵੇਂ ਭਗਤ ਫਰੀਦ ਜੀ ਨੇ ਸਾਨੂੰ ਸਮਝਾਇਆ ਸੀ। ਪੁੱਛਿਆ ਜਾ ਕਰਕੇ ਕਿਸੇ ਸੁਹਾਗਣ ਨੇ, ਭਗਤ ਫਰੀਦ ਜੀ ਤੁਸੀਂ ਤਾਂ ਸੁਹਾਗਵੰਤੀ ਹੋਣਾ, ਤੁਹਾਨੂੰ ਤਾਂ ਪਤਾ ਹੈ ਪਤੀ ਨੂੰ ਕਿਵੇਂ ਵਸ ਕਰੀਦਾ ਏ, ਮੈਨੂੰ ਵੀ ਦੱਸ ਦੇਣਾ ਕਰੋ ਪਤੀ ਵਸ ਕਿਵੇਂ ਆਉਂਦਾ ਹੈ। ਅਤੇ ਭਗਤ ਫਰੀਦ ਜੀ ਕਹਿਣ ਲੱਗੇ, ਭੈਣੇ ਆ ਬਹਿ, ਤੈਨੂੰ ਦੱਸਦਾ ਹੈ ਕਿਵੇਂ ਵਸ ਆਵੇਗਾ। ਪੁੱਛਿਆ ਜੀ ਕਿਵੇਂ, ਕਹਿਣ ਲੱਗੇ, ਨਿਮਣ ਸੋ ਅੱਖਰ ਖਵਣ ਗੁਣ, ਜਿਹਬਾ ਮਣੀਆਂ ਮੰਤ, ਇਹ ਤਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਮੇਰੀਏ ਭੈਣੇ, ਤੇਰਾ ਸੁਭਾਅ ਨਿਆਉਣ ਵਾਲਾ ਹੋਵੇ, ਤੇਰੇ ਵਿੱਚ ਖਵਣ ਗੁਣ, ਤੂੰ ਨਿਵਾਣਤਾ ਵਾਲੇ ਪਾਸੇ ਨੂੰ ਚੱਲੇ, ਜੇ ਕਿਤੇ ਪਤੀ ਕੁਝ ਉੱਚੀ ਨੀਵੀਂ ਕਹਿ ਦੇਵੇ ਤੇ ਖਵਣ ਗੁਣ ਤੋਂ ਭਾਵ ਹੈ ਕਿ ਉਹਦਾ ਮੋੜਵਾਂ ਜਵਾਬ ਨਾ ਦੇਵੀਂ। ਉਹ ਕਹੀ ਹੋਈ ਗੱਲ ਨੂੰ ਸਹਾਰ ਜਾਵੀਂ ਚਿੱਤ ਕਰਕੇ। ਇਹ ਨਹੀਂ ਕਿ ਜਿਹੜਾ ਅਜੋਕੇ ਸਮੇਂ ਸੁਭਾਅ ਬਣ ਗਿਆ ਸਾਡਾ ਕਿ ਪਤੀ ਨੇ ਕੁਝ ਕਿਹਾ ਅਤੇ ਬੀਬੀ ਰਾਣੀ ਨੇ ਚੁੱਕਿਆ ਪਰਸ ਅਤੇ ਮੈਂ ਚੱਲੀ ਪੇਕਿਆਂ ਨੂੰ, ਤੇਰਾ ਮੇਰੇ ਕੋਲੋਂ ਸਿਆਪਾ ਨਹੀਂ ਹੁੰਦਾ। ਨਾ ਨਾ ਭੈਣੇ, ਜੇ ਪਤੀ ਨੂੰ ਵਸ ਵਿੱਚ ਕਰਨਾ ਚਾਹੁੰਦੀ ਹੈ ਤਾਂ ਪਤੀ ਸੁਹੱਪਣ ਦਾ ਨਹੀਂ, ਸ਼ਕਲਾਂ ਦਾ ਗਾਹਕ ਨਹੀਂ, ਉਹ ਅਕਲਾਂ ਦਾ ਗਾਹਕ ਹੈ। ਇਸੇ ਤਰੀਕੇ ਦੇ ਨਾਲ ਜੇ ਵਸ ਕਰਨਾ ਹੀ ਤਾਂ ਅੱਗੇ ਕਰ, ਜਿਹਬਾ ਮਣੀਆਂ ਮੰਤ, ਤੇਰੀ ਜ਼ਬਾਨ ਤੋਂ ਮੋਤੀਆਂ ਵਰਗੇ ਬੋਲ ਨਿਕਲਣ। ਇਸੇ ਤਰੀਕੇ ਦੇ ਨਾਲ ਜਿਹੜੀਆਂ ਸੁਹਾਗਵੰਤੀਆਂ ਨੇ ਪਰਮੇਸ਼ਰ ਦੀਆਂ ਪਿਆਰੀਆਂ, ਜਿਨ੍ਹਾਂ ਨੂੰ ਬ੍ਰਹਮ ਗਿਆਨੀ ਤੱਤ ਬੇਤੇ ਆਪਾਂ ਕਹਿੰਦੇ, ਕਿਉਂ ਕਹਿੰਦੇ ਹਾਂ ਜੀ, ਉਹ ਸੰਤ ਹਨ, ਉਹਨਾਂ ਦਾ ਇਨ ਬਿਨ ਸੁਭਾਅ ਹੈ ਜੀ, ਇਨ ਬਿਨ। ਉਹ ਤਾਂ ਕਹਿੰਦੇ ਨੇ, ਮਹਾਰਾਜ ਸਾਡਾ ਤੇਰੇ ਬਿਨਾਂ ਕੋਈ ਹੋਰ ਹੈ ਹੀ ਨਹੀਂ। ਉਹ ਤਾਂ ਕਹਿੰਦੇ, ਕਿਸ ਹੀ ਕੋਈ ਕੋਏ ਮੰਝ ਨਮਾਣੀ, ਇੱਕ ਤੂੰ ਕਿਉਂ ਨਾ ਮਰੀਜ਼ਾ ਰੋਏ, ਜਾ ਲੱਗ ਚਿੱਤ ਨਾ ਆਵੇ। ਗਰੀਬ ਨਿਵਾਜ ਹੋਵੇਗਾ ਦੁਨੀਆਂ ਨੂੰ ਹੋਰਾਂ ਦੇ ਆਸਰੇ, ਸਾਨੂੰ ਹੋਰ ਕੋਈ ਨਹੀਂ। ਇਸੇ ਤਰੀਕੇ ਦੇ ਨਾਲ ਭਗਤ ਫਰੀਦ ਜੀ ਨੇ ਸਮਝਾਇਆ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ, ਭਾਈ ਭਾਵੇਂ ਜਿੰਨੀਆਂ ਮਰਜ਼ੀ ਵੀ ਮੀਂਡੀਆਂ ਗੁੰਦੀਆਂ ਹੋਣ, ਜਿੰਨੇ ਮਰਜ਼ੀ ਸੁੰਦਰ ਸੰਧੂਰ ਪਾਏ ਹੋਣ, ਜੇ ਪਤੀ ਨੂੰ ਰਿਝਾ ਨਹੀਂ ਸਕਿਆ ਤਾਂ ਕਿਹੜੇ ਕੰਮ ਦਾ ਹੈ ਉਹ ਚੂੜਾ ਪਾਇਆ ਹੋਇਆ, ਕਿਹੜਾ ਜੀ ਜਿਹੜਾ ਸਾਧਨਾ ਰੂਪੀ ਸ਼ਕਾਮ ਕਰਮਾਂ ਰੂਪੀ ਚੂੜਾ ਪਾਇਆ ਹੈ। ਹੁਣ ਸੰਸਾਰੀ ਅਵਸਥਾ ਸੁਹਾਗਣ ਦੀਆਂ ਨਿਸ਼ਾਨੀਆਂ ਭਾਵੇਂ ਬਾਹਰੋਂ ਭੇਖ 'ਤੇ ਬਣਾ ਲਿਆ, ਮੀਡੀਆਂ ਬੜੀਆਂ ਸੁੰਦਰ ਗੁੰਦੀਆਂ ਨੇ, ਕਿਹੜੀਆਂ ਜੀ ਜਿਹੜੇ ਜਪ ਤਪ ਸਾਧਨ ਆਦਿਕ ਕਰਦਾ ਹੈ, ਬੜੇ ਸੁੰਦਰ ਗੁੰਦੇ ਹੋਏ ਨੇ, ਪਰ ਲੋਕਾਂ ਨੂੰ ਵਿਖਾਲਣ ਵਾਸਤੇ, ਜ਼ਬਾਨ ਤੋਂ ਬੜਾ ਸੁੰਦਰ ਬੋਲਦਾ ਹੈ, ਇਹ ਕਈ 'ਤੇ ਜਾਂਦਾ ਏ, ਘੱਟ ਘੱਟ ਮੈਂ ਹਰਜੂ ਬਸੈ, ਪਰ ਅੰਦਰ ਅਵਸਥਾ ਅਜੇ ਬਣੀ ਨਹੀਂ, ਅਜੇ ਸਮਤਾ ਆਈ ਨਹੀਂ, ਸਾਰਿਆਂ ਨੂੰ ਇੱਕੋ ਜੇ ਤੱਕਦਾ ਨਹੀਂ ਹੈ। ਜ਼ਬਾਨ 'ਤੇ ਕੇਵਲ ਹੈ ਕਿ ਸਾਰਿਆਂ 'ਚ ਰੱਬ ਵੱਸਦਾ ਹੈ, ਪਰ ਅਜੇ ਆਪਣੇ 'ਤੇ ਬਗਾਨੇ ਨਿਰੰਤਰ ਵੇਖ ਰਿਹਾ ਹੈ। ਸਾਧਨ 'ਤੇ ਕਰਦਾ ਹੈ ਪਰ ਹੈ ਨੇ ਸਕਾਮ, ਸਹਿਤ ਕਾਮਣਾ ਦੇ ਨਿਸ਼ਕਾਮ ਸਾਧਨ ਅਜੇ ਕਰਨੇ ਆਰੰਭ ਨਹੀਂ ਕੀਤੇ, ਅਜੇ ਕਾਮਣਾ ਰੱਖਦਾ ਹੈ। ਮਹਾਰਾਜ ਮੈਨੂੰ ਆਹ ਵੀ ਦੇ ਦਿਓ, ਸਕਾਮ ਕਰਮਾਂ ਰੂਪੀ ਚੂੜਾ ਕਹਿੰਦੇ ਇਹਨੂੰ ਭੰਨ ਦੇਣਾ ਕਰ, ਚੂੜਾ ਭੰਨ ਪਲੰਘ ਸਮੁੰਦੇ, ਇਹ ਜਿਹੜਾ ਸਕਾਮ ਕਰਮਾਂ ਰੂਪੀ ਚੂੜਾ ਪਾਇਆ ਏ, ਜਿਹੜਾ ਕਹਿੰਦਾ ਨਾ ਕਿ ਮੈਂ ਇੰਨੇ ਸੁਖਮਣੀ ਸਾਹਿਬ ਦੇ ਪਾਠ ਕਰੂੰ ਅਤੇ ਮਹਾਰਾਜ ਫਲਾਣਾ ਕੰਮ ਨੇਪਰੇ ਚਾੜਦੇ, ਗੁਰਸਿੱਖਾਂ ਜਿਹੜੇ ਪਦਾਰਥ ਨੇ ਇਹ ਪਰਮੇਸ਼ੁਰ ਸੁਤੇ ਦੇ ਰਿਹਾ ਹੈ, ਇਹਨਾਂ ਲਈ ਯਤਨ ਕਰਨ ਦੀ ਜ਼ਰੂਰਤ ਨਹੀਂ। ਉਹਨੂੰ ਤੇ ਜੇ ਪੜ੍ਹਨਾ ਏ ਤੇ ਉਹਨੂੰ ਉਹਦੇ ਕੋਲੋਂ ਉਹਨੂੰ ਹੀ ਮੰਗ ਲੈਣਾ ਕਰ, ਕੁਝ ਹੋਰ ਮੰਗਣ ਦੀ ਜ਼ਰੂਰਤ ਹੀ ਨਹੀਂ। ਜੇ ਰੱਬ ਨੂੰ ਮੰਗਣਾ ਏ ਨਾ ਤੇ ਰੱਬ ਨੂੰ ਹੀ ਮੰਗ ਲੈ, ਜਿਵੇਂ ਭਗਤ ਧੰਨਾ ਜੀ ਨੇ ਮੰਗਿਆ ਹੈ। ਕੰਮ ਕਰਾਉਣੇ ਕੰਮ ਨੇ ਨਾ, ਕਰਾਉਣਾ ਤੇ ਇਹੋ ਹੀ ਚਾਹੁੰਦਾ ਏ ਕਿ ਤੇਰੇ ਕਾਰਜ ਰਾਸ ਹੋ ਜਾਣ, ਤੇ ਜੇ ਇਹ ਮੰਨਦਾ ਏ ਕਿ ਪਰਮੇਸ਼ੁਰ ਸਾਰੇ ਕਾਰਜ ਰਾਸ ਕਰਨ ਵਾਲਾ ਹੈ ਤੇ ਫਿਰ ਝਮੇਲਾ ਕਿਹੜੀ ਗੱਲ ਦਾ, ਉਹਨੂੰ ਹੀ ਮੰਗ ਲੈ। ਜਿਵੇਂ ਭਗਤ ਧੰਨੇ ਨੇ ਮੰਗਿਆ, ਵੇਖ ਲਾ ਉਹਦੇ ਨੱਕੇ ਮੋੜਦਾ ਫਿਰਦਾ ਏ। ਜਿਵੇਂ ਭਗਤ ਨਾਮਦੇਵ ਜੀ ਨੇ ਮੰਗਿਆ ਹੈ, ਉਹਦੀ ਛੰਨ ਬੰਨਦਾ ਫਿਰਦਾ ਹੈ, ਉਹਦੇ ਅੱਗੇ ਅੱਗੇ ਉਹਦੇ ਸਾਰੇ ਕਾਰਜ ਸਵਾਰਦਾ ਫਿਰਦਾ ਹੈ। ਜਿਵੇਂ ਭਗਤ ਸੈਣ ਜੀ ਨੇ ਮੰਗ ਲਿਆ ਹੈ, ਗਏ ਤੇ ਸੀ ਭਗਤੀ ਕਰਨ ਵਾਸਤੇ ਤੇ ਰੱਬ ਨੂੰ ਹੀ ਮੰਗ ਲੈਣਾ ਕੀਤਾ, ਫਿਰ ਰੱਬ ਭਗਤ ਸੈਣ ਜੀ ਦੇ ਥਾਂ 'ਤੇ ਜਾ ਕਰਕੇ ਰਾਜੇ ਦੀ ਮੁੱਠੀ ਚਾਪੀ ਕਰਦਾ ਹੈ। ਇਸ ਕਰਕੇ ਉਹ ਵੇਸ ਕਰ ਸਤਿਗੁਰੂ ਸਾਹਿਬ ਕਹਿੰਦੇ ਜਿਹੜੇ ਪਰਮੇਸ਼ੁਰ ਵਾਹਿਗੁਰੂ ਨੂੰ ਪਾ ਜਾਣ, ਇਹ ਬਾਬਾ ਰਾਮ ਥੰਮਣ ਜੀ ਨੂੰ ਵੀ ਦੱਸੇ, ਸਾਨੂੰ ਵੀ ਇੱਥੇ ਦੱਸ ਰਹੇ ਨੇ, ਭਾਈ ਵੇਖ ਜਿਹੜੀਆਂ ਔਗੁਣਾਂ ਦੀਆਂ ਮਾਰੀਆਂ ਹੋਈਆਂ ਨੇ, ਜਿਨ੍ਹਾਂ ਗੁਣ ਨਹੀਂ ਕੀਤਾ ਕੋਈ, ਜਿਨ੍ਹਾਂ ਨੇ ਪਤੀ ਦੇ ਗੁਣਾਂ ਦੀ ਸਾਰ ਨਹੀਂ ਕੀਤੀ, ਉਹ ਮੁੱਠੀਆਂ ਫਿਰ ਲੁੱਟੀਆਂ ਹੋਈਆਂ ਰੋਂਦੀਆਂ ਫਿਰਦੀਆਂ ਹਨ।
ਰੋਵੈ ਕੰਤ ਸੰਭਾਲ ਸਦਾ ਗੁਣ ਸਾਰ।
ਮਹਾਰਾਜ ਫਿਰ ਰੋਣੇ ਕਿਵੇਂ ਛੁੱਟ ਸਕਦੇ ਨੇ? ਕਹਿੰਦੇ ਰੋਣਾ ਹੈ ਤੇ ਇਸ ਗੱਲ ਦਾ ਰੋਣਾ ਕਰ, ਮੇਰੇ ਕੋਲੋਂ ਕੰਤ ਪਤੀ ਦੀ ਸੰਭਾਲ ਨਹੀਂ ਹੋਈ, ਮੈਂ ਪਤੀ ਦੇ ਗੁਣਾਂ ਨੂੰ ਸੰਭਾਲ ਨਹੀਂ ਸਕੀ। ਇਹ ਪਤੀ ਪਰਮੇਸ਼ਰ ਦੇ ਗੁਣ ਹੀ ਸਨ, ਕਿਹੜੇ ਕਿਹੜੇ ਗੁਣ ਸੰਭਾਲੀਏ ਜੀ? ਪਿਆਰਿਓ, ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਆਪਾਂ ਤੇ ਇਹੋ ਹੀ ਕਹਿ ਸਕਦੇ, ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਕਿਰਪਾਲੂ ਸਤਿਗੁਰੂ ਸਾਹਿਬ ਤੇਰੇ ਕਿਹੜੇ ਕਿਹੜੇ ਗੁਣ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿ ਕਹਿ ਕਰਕੇ ਗਾਈਏ। ਹੇ ਪਤੀ ਸਤਿਗੁਰੂ ਸਾਹਿਬ ਜੀ, ਜੇ ਆਪ ਜੀ ਨਾ ਹੁੰਦੇ ਤੇ ਸਾਡਾ ਨਥਾਵਿਆਂ ਦਾ ਥਾਣ ਕੌਣ ਬਣਦਾ? ਕਿਰਪਾਲੂ ਸਤਿਗੁਰੂ ਸਾਹਿਬ ਜੀ, ਆਪ ਜੀ ਸੰਸਾਰ ਤੇ ਆਪਣਾ ਸਰਗੁਣ ਸਰੂਪ ਧਾਰਨ ਨਾ ਕਰਦੇ, ਕਿੰਨੇ ਇਹਨਾਂ ਅਸਥਾਨਾਂ ਦੇ ਉੱਤੇ ਧੀਆਂ ਭੈਣਾਂ ਤੇ ਮਤਾਵਾਂ ਨੂੰ ਮੰਦਰਾਂ ਗੁਰਦੁਆਰੇ ਸਾਹਿਬਾਨਾਂ 'ਚ ਬੈਠਣ ਦੇਣਾ ਸੀ? ਕੋਈ ਹੈ ਆਪ ਜੀ ਤੋਂ ਬਿਨਾਂ? ਕੌਣ ਹੈ ਗਰੀਬ ਨਿਵਾਜ ਜਿਹਨੇ ਸਾਡੇ ਵਰਗੇ ਸ਼ੂਦਰਾਂ ਤੇ ਵੈਸਾਂ ਨੂੰ ਵੀ ਆਪਣੇ ਚਰਨਾਂ 'ਚ ਜਗ੍ਹਾ ਦੇ ਦਿੱਤੀ? ਇਹ ਤੇ ਤੁਸੀਂ ਹੋ ਨਾ, ਇਹ ਤੇ ਤੁਸੀਂ ਹੋ ਜਿਨ੍ਹਾਂ ਨੇ ਇਹ ਹੋਕਾ ਦਿੱਤਾ ਕਿ ਛਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਭਾਈ ਸਾਰਿਆਂ ਨੂੰ ਸਾਂਝਾ ਉਪਦੇਸ਼ ਹੈ, ਇਹ ਆਪ ਜੀ ਦਾ ਵੱਡਾ ਪਰਉਪਕਾਰ। ਫਿਰ ਆਪ ਜੀ ਨੇ ਹੋਰ ਕਿਰਪਾਲਤਾ ਦੇ ਘਰ ਵਿੱਚ ਆਏ, ਰਹਿਮਤ ਵਿੱਚ ਆਏ, ਕਿਰਪਾ ਕੀਤੀ, ਦੁਨੀਆਂ ਦੇ ਲੋਕ ਚਾਰ ਚਾਰ ਟਕੇ ਆਪਣੇ ਪੁੱਤਰਾਂ ਦੇ ਸਿਰਾਂ ਤੋਂ ਵਾਰਦੇ ਸਨ, ਚਾਰ ਚਾਰ ਟਕੇ। ਗਰੀਬ ਨਿਵਾਜ ਆਪ ਕਿਰਪਾ ਤੇ ਘਰ ਵਿੱਚ ਆਏ, ਆਪ ਜੀ ਨੇ ਸਰਬੰਸੀ ਵਾਰ ਦਿੱਤਾ, ਸਰਬੰਸੀ। ਗੁਰਸਿੱਖੋ, ਗੁਰਮੁਖਾਂ ਦੇ ਘਰ ਵਿੱਚ ਆਨੰਦ ਕਾਰਜ ਹੋਵੇ, ਗੁਰਸਿੱਖ ਆਪਣੇ ਬੱਚੇ ਦੇ ਸਿਰ ਤੋਂ ਦੀ ਸਲਵਾਰ ਨਹੀਂ ਕਰਦਾ। ਮਨਮੁਖਾਂ ਦੀ ਅਵਸਥਾ ਮੈਨੂੰ ਪਤਾ ਨਹੀਂ, ਗੁਰਮੁਖ ਗੁਰਸਿੱਖ ਆਪਣੇ ਧੀ ਤੇ ਪੁੱਤ ਦੇ ਸਿਰ ਤੋਂ ਦਹਾਂ ਦਹਾਂ ਦੇ, ਵੀਹਾਂ ਵੀਹਾਂ ਦੇ, ਸੌ ਸੌ ਦੇ ਨੋਟ ਵਾਰਦਾ ਨਹੀਂ। ਮੈਂ ਕਿਸੇ ਗੁਰਮੁਖ ਪਿਆਰਿਆਂ ਨੂੰ ਪੁੱਛਿਆ ਤੇ ਉਹਨਾਂ ਨੇ ਮੈਨੂੰ ਕੋਈ ਯੋਗ ਉੱਤਰ ਉਹਨਾਂ ਪਾਸੋਂ ਨਾ ਮਿਲਿਆ ਤੇ ਮੈਂ ਆਪਣੇ ਉਸਤਾਦ ਜੀ ਦੇ ਪਾਸ ਗਿਆ। ਮੈਂ ਕਿਹਾ, ਸਿੰਘ ਸਾਹਿਬ ਜੀ, ਮੈਨੂੰ ਇਹ ਦੱਸੋ ਕਿ ਸਾਰੀ ਦੁਨੀਆ ਆਪਣੇ ਧੀਆਂ ਪੁੱਤਰਾਂ ਤੋਂ ਨੋਟ ਵਾਰਦੀ ਹੈ ਤੇ ਆਪਾਂ ਕਿਉਂ ਨਹੀਂ ਵਾਰਦੇ ਜੀ? ਸਾਡੇ 'ਚ ਇਹ ਮਰਿਆਦਾ ਕਿਉਂ ਨਹੀਂ? ਆਪਾਂ ਇਹ ਕੰਮ ਕਿਉਂ ਨਹੀਂ ਕਰਦੇ? ਕਿਸੇ ਗਰੀਬ ਨੂੰ ਦਿੰਦੇ ਨੇ ਨਾ? ਅਤੇ ਸਿੰਘ ਸਾਹਿਬ ਹੱਸ ਕੇ ਕਹਿਣ ਲੱਗੇ ਕਿ ਕਾਕਾ ਤੂੰ ਕਮਲਾ ਹੀ ਰਹਿਣਾ। ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਕਹਿਣ ਲੱਗੇ, ਪੁੱਤ ਜਿਸ ਸਿਰ ਤੋਂ ਵੱਡੀ ਚੀਜ਼ ਵਾਰੀ ਹੋਵੇ ਉਸ ਤੋਂ ਬਾਅਦ 'ਚ ਛੋਟੀ ਨਹੀਂ ਵਾਰੀ ਜਾਂਦੀ। ਜਿਸ ਤੋਂ ਕੁਝ ਵੱਡਾ ਵਾਰਿਆ ਹੋਵੇ ਨਾ ਉਸ ਤੋਂ ਫਿਰ ਛੋਟਾ ਨਹੀਂ ਵਾਰਿਆ ਜਾਂਦਾ। ਮੈਂ ਜੀ ਕਿਵੇਂ? ਕਹਿਣ ਲੱਗੇ, ਸੰਸਾਰੀ ਧਨ ਤੇ ਨਾਸਵੰਤ ਹੈ, ਅੱਜ ਹੈ ਕੱਲ੍ਹ ਨੂੰ ਨਹੀਂ ਹੋਵੇਗਾ, ਪਰ ਮੇਰੇ ਪੁੱਤਰਾ ਕਲਗੀਧਰ ਪ੍ਰੀਤਮ ਸਤਿਗੁਰੂ ਸਾਹਿਬ ਜੀ ਨੇ ਸਰਬੰਸ ਵਾਰਿਆ ਇਸ ਸਿਰ ਤੋਂ ਸਰਬੰਸ, ਤੇ ਸਰਬੰਸ ਵਾਰ ਕੇ ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਏ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ। ਇਸ ਕਰਕੇ ਇਹ ਸਿਰ ਤੋਂ ਹੁਣ ਸੰਸਾਰੀ ਮਾਇਆ ਵਾਰੀ ਨਹੀਂ ਜਾ ਸਕਦੀ। ਅਤੇ ਜਿਨ੍ਹਾਂ ਨੇ ਇਹ ਗੁਣ ਗੁਰੂ ਕੇ ਭੁਲਾ ਦਿੱਤੇ, ਇਹ ਗੁਣ ਭੁਲਾ ਕਰਕੇ ਅਤੇ ਫਿਰ ਵੀ ਦੰਭੀਆਂ ਪਖੰਡੀਆਂ ਦੇ ਚੇਲੇ ਬਣ ਗਏ, ਜਦੋਂ ਇੱਜ਼ਤ ਦੀ ਵੀ ਬੇਪਤੀ ਹੋ ਗਈ, ਧੀਆਂ ਦੀਆਂ ਇੱਜ਼ਤਾਂ ਲੁਟਾ ਕਰਕੇ, ਧਨ ਲੁਟਾ ਕਰਕੇ ਅਤੇ ਉੜ ਕਰ ਰੋਂਦੇ ਹੀ ਫਿਰਦੇ ਨੇ ਨਾ, ਪੱਲੇ ਕੱਖ ਨਹੀਂ ਜੇ ਪੈਂਦਾ। ਇਸ ਕਰਕੇ ਸਤਿਗੁਰੂ ਸਾਹਿਬ ਕਹਿੰਦੇ ਔਗਣ ਹਾਰੀਆਂ ਦੀ ਇਹ ਅਵਸਥਾ ਹੈ, ਉਹ ਪਤੀ ਦੇ ਗੁਣਾਂ ਨੂੰ ਨਹੀਂ ਜਾਣਦੀਆਂ। ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹਦੇ ਕਰਕੇ ਹੀ ਮੇਰਾ ਸੁਹਾਗ ਜਿੰਦਾ ਹੈ। ਉਹਨੇ ਪਤੀ ਦੇ ਔਗਣਾਂ ਵਾਲੀ ਬੀਬੀ ਨੇ ਪਤੀ ਦੇ ਗੁਣਾਂ ਦੀ ਸਾਰ ਨਹੀਂ ਪਾਈ, ਓੜਕ ਪਤੀ ਨੇ ਘਰੋਂ ਕੱਢ ਦਿੱਤੀ ਤੇ ਫਿਰ ਰੋਂਦੀ ਫਿਰਦੀ ਏ। ਗੁਰਸਿੱਖੋ ਚੇਤੇ ਰੱਖੀਏ, ਜਿੱਦਣ ਕਲਗੀਆਂ ਵਾਲੇ ਬਾਪੂ ਨੇ ਬਾਂਹ ਛੱਡ ਦਿੱਤੀ ਨਾ, ਪੱਲੇ ਸਾਡੇ ਵੀ ਕੱਖ ਨਹੀਂ ਜੇ ਰਹਿਣਾ। ਅਸੀਂ ਓਨੇ ਦਿਨ ਹਾਂ, ਇਹ ਬਾਪੂ ਬਖਸ਼ੰਦ ਹੈ, ਇਹ ਗੁਰਦੇਵ ਏਡੀ ਕਿਰਪਾ ਵਾਲੇ ਨੇ, ਕਿਰਪਾਲੂ ਸਤਿਗੁਰੂ ਸਾਹਿਬ, ਇਹਨਾਂ ਦਾ ਸੁਭਾਅ ਹੀ ਐਸਾ ਹੈ ਕਿ ਜੋ ਸ਼ਰਨ ਆਵੇ ਤਿਸ ਕੰਠ ਲਾਏ, ਇਹ ਬਿਰਧ ਸਵਾਮੀ ਛੰਦਾ। ਮੈਂ ਕੁਝ ਵੀ ਕੀਤਾ ਆ ਕੇ ਕਲਗੀਆਂ ਵਾਲੇ ਬਾਪੂ ਦੇ ਚਰਨਾਂ 'ਤੇ ਮੱਥਾ ਰੱਖ ਕੇ ਕਿਹਾ, ਪਾਤਸ਼ਾਹ ਮੈਨੂੰ ਬਖਸ਼ ਲੈ। ਗੁਰਦੇਵ ਸਤਿਗੁਰੂ ਸਾਹਿਬ ਜੀ ਨੇ ਬਖਸ਼ ਲਿਆ, ਪਰ ਚੇਤਾ ਕਰਕੇ ਵੇਖ ਲਵੋ, ਜਿਨ੍ਹੇ ਬਾਪੂ ਕੋ ਬਾਂਹ ਛਡਾਉਣ ਦਾ ਯਤਨ ਕੀਤਾ, ਜਿਹਦੀ ਕਲਗੀਆਂ ਵਾਲੇ ਪਾਤਸ਼ਾਹ ਨੇ ਬਾਂਹ ਛੱਡ ਦਿੱਤੀ, ਉਹ ਭਾਵੇਂ ਜਿੰਨੀ ਮਰਜ਼ੀ ਵੱਡੀ ਕੁੱਲ ਦਾ ਸੀ, ਫਿਰ ਕਿਤੇ ਢੋਈ ਨਹੀਂ ਜੇ ਮਿਲੀ। ਆਪਾਂ ਬੇਨਤੀ ਕਰਿਆ ਕਰੀਏ, ਗਰੀਬ ਨਿਵਾਜ ਸਾਡੀ ਛੱਡਿਓ ਨਾ, ਰਹੋ ਵਿਚਾਰ। ਸਤਿਗੁਰੂ ਸਾਹਿਬ ਕਹਿੰਦੇ ਨੇ, ਉਹ ਰੋਂਦੇ ਫਿਰਦੇ ਨੇ ਲੁੱਟੇ ਹੋਏ ਜੀ,
ਨਾ ਪਿਰ ਮਰੈ ਨਾ ਜਾਏ।
ਮਹਾਰਾਜ ਕੀ ਕਰੀਏ, ਕਹਿੰਦੇ ਭਾਈ ਉਹ ਪਤੀ ਦੇ ਗੁਣਾਂ ਦੀ ਸਾਰ ਸੰਭਾਲ ਕਰ, ਰੋ ਇਸ ਗੱਲ ਦਾ ਕਿ ਮੈਂ ਉਹਦੇ ਗੁਣਾਂ ਨੂੰ ਜਾਣ ਨਹੀਂ ਸਕਿਆ, ਉਹਦੀ ਸੰਭਾਲ ਨਹੀਂ ਕੀਤੀ। ਕਿਉਂ? ਉਹ ਜਿਹੜਾ ਪਤੀ ਪਰਮੇਸ਼ਰ ਵਾਹਿਗੁਰੂ ਹੈ, ਉਹ ਨਾ ਮਰਦਾ ਹੈ ਨਾ ਜੰਮਦਾ ਹੈ ਜੀ।
ਗੁਰਮੁਖ ਜਾਤਾ ਸ਼ਬਦ ਪਛਾਤਾ।
ਜਿਹੜੇ ਗੁਰਮੁਖ ਪਿਆਰੇ ਨੇ, ਪਰਮੇਸ਼ਰ ਦੇ ਵਾਹਿਗੁਰੂ ਦੇ ਪ੍ਰੇਮਾ ਭਗਤੀ ਵਾਲੇ, ਉਹਨਾਂ ਨੇ ਜਾਣਨਾ ਕੀਤਾ। ਮਹਾਰਾਜ ਕਿਵੇਂ ਜਾਣਿਆ? ਕਹਿੰਦੇ ਸ਼ਬਦ ਦੁਆਰਾ ਉਹਨਾਂ ਨੂੰ ਪਛਾਣ ਆ ਗਈ, ਉਹ ਸ਼ਬਦ ਨਾਲ ਜੁੜੇ ਹੋਏ ਹਨ।
ਸੱਚ ਪ੍ਰੇਮ ਸਮਾਏ,
ਉਹ ਸੱਚੇ ਵਾਹਿਗੁਰੂ ਦੇ ਪ੍ਰੇਮ ਵਿੱਚ ਹੀ ਸਮਾ ਗਏ ਨੇ। ਉਹਨਾਂ ਦੀ ਅਵਸਥਾ ਕੀ ਹੈ? ਜਿਹਨੂੰ ਆਪਾਂ ਪੜ੍ਹਦੇ ਹਾਂ, ਕਹਿਣੇ ਵਾਲੇ ਤੇਰੇ ਰਹੇ ਸਮਾਏ, ਜਿਹੜੇ ਉਹਦੇ ਗੁਣਾਂ ਨੂੰ ਕਹਿਣ ਵਾਲੇ ਸਨ ਭਾਈ, ਓੜਕ ਉਹਦੇ ਵਿੱਚ ਹੀ ਸਮਾ ਗਏ ਨੇ, ਉਹਦੇ ਵਰਗੇ ਹੀ ਹੋ ਗਏ ਨੇ। ਹੁਣ ਕਹੋ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਤਾਂ ਵੀ ਓਨਾ ਆਨੰਦ, ਅਤੇ ਜਿਹੜਾ ਉਹਦੇ ਗੁਣਾਂ ਨੂੰ ਕਹਿਣ ਵਾਲਾ ਹੈ, ਦੁਨੀਆਂ ਦੇ ਨਜ਼ਰਾਂ ਵਿੱਚ ਨੀਵੀਂ ਜਾਤੀ ਦਾ, ਪਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਜੁੜ ਕਰਕੇ ਬਾਬਾ ਮਰਦਾਨਾ ਜੀ ਗੁਰੂ ਕਾ ਸਰੂਪ ਹੀ ਹੋ ਗਏ, ਸਤਿਗੁਰੂ ਸਾਹਿਬ ਵਰਗੇ ਹੋ ਗਏ। ਜੇ ਬਾਬਾ ਮਰਦਾਨਾ ਜੀ ਇੱਕ ਸਤਿਗੁਰੂ ਸਾਹਿਬ ਜੀ ਦੇ ਐਸੇ ਸੇਵਕ ਹਨ, ਕਿਹਾ ਨਹੀਂ ਕੇਵਲ ਕਿ ਕਹਿਣੇ ਵਾਲੇ ਤੇਰੇ ਰਹੇ ਸਮਾਏ, ਕਰਕੇ ਵਿਖਾਲਿਆ। ਜਿੱਥੇ ਬਾਬਾ ਮਰਦਾਨਾ ਜੀ ਦੀ ਬਾਣੀ ਲਿਖਾਈ, ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਨਾਲ ਵੀ ਪੜ੍ਹਦੇ ਹਾਂ ਮਹੱਲਾ ਪਹਿਲਾ, ਅਤੇ ਜਿੱਥੇ ਬਾਬਾ ਮਰਦਾਨਾ ਜੀ ਦੇ ਸ਼ਬਦ ਉਚਾਰਨ ਕਰਵਾਏ, ਉੱਥੇ ਵੀ ਲਿਖਿਆ ਮਰਦਾਨਾ ਪਹਿਲਾ, ਪਹਿਲਾ ਸ਼ਬਦ ਨਾਲ ਲਾ ਕਰਕੇ ਅਭੇਦਤਾ ਖਤਮ ਕਰ ਦਿੱਤੀ। ਐਸੇ ਉਹ ਸਤਿਗੁਰੂ ਸਾਹਿਬ ਜੀ ਹਨ,
ਜਿਨੇ ਆਪਣਾ ਪਿਰ ਨਹੀਂ ਜਾਤਾ ਕਰਮ ਵਿਧਾਤਾ।
ਕਹਿੰਦੇ ਜਿਨ੍ਹਾਂ ਨੇ ਭਾਈ ਆਪਣੇ ਪਤੀ ਪਰਮੇਸ਼ਰ ਨੂੰ ਜਾਤਾ ਜਾਣਿਆ ਨਹੀਂ, ਕੀ ਜਾਣਨਾ ਸੀ? ਉਹ ਕਰਮਾਂ ਅਨੁਸਾਰ ਸਜ਼ਾ ਦੇਣ ਵਾਲਾ ਹੈ, ਉਹ ਕਰਮ ਵਧਾਤਾ ਹੈ, ਉਹ ਜਿਹੋ ਜਿਹੇ ਕਰਮ ਕਰੇਗਾ ਉਹੋ ਜਿਹਾ ਫਲ ਦੇ ਦਿੰਦਾ ਹੈ। ਜੇ ਕਿਸੇ ਦੇ ਚਿੱਤ 'ਚ ਭਰਮ ਪੈ ਜਾਵੇ ਜੀ ਕਿਵੇਂ? ਪਿਆਰਿਓ, ਜਿਹੜਾ ਗੁਰੂ ਕੇ ਬਾਣੀ ਅਤੇ ਬਾਣੇ ਦੀ ਨਿੰਦਿਆ ਕਰੇ, ਇਹ ਕਰਮ ਹੈ ਨਾ, ਬਾਣੀ ਅਤੇ ਬਾਣੇ ਦੀ ਕੀਤੀ ਨਿੰਦਿਆ, ਅਤੇ ਉਹਦਾ ਕੀ ਹੁੰਦਾ ਭਾਈ? ਉਹਦਾ ਨਿਰਾਦਰ ਹੋਣ ਲੱਗ ਪੈਂਦਾ ਹੈ। ਦੂਸਰਾ ਉਹ ਹੈ, ਉਹ ਕਹਿੰਦਾ ਭਾਈ ਜੋ ਦੀਸੈ ਗੁਰ ਸਿੱਖੜਾ ਤਿਸ ਨਿਭ ਨਿਭ ਲਾਗੋ ਪਾਏ ਜੀਓ। ਅਵਸਥਾ ਦੋਵਾਂ ਦੀ, ਇੱਕ ਕਹਿੰਦਾ ਸਾਧ ਵਿਹਰੇ ਫਿਰਦੇ, ਦੂਜਾ ਕਹਿੰਦਾ ਪਿਆਰਿਆ ਤੂੰ ਇਹ ਕੀ ਵੇਖਣਾ, ਤੂੰ ਵੇਖ ਇਹਦੇ ਗਲ ਵਿੱਚ ਪਰਮੇਸ਼ਰ ਦਾ ਬਾਣਾ ਹੈ, ਤੂੰ ਗੁਰੂ ਕਾ ਸਿੱਖ ਜਾਣ ਕਰਕੇ ਮੱਥਾ ਟੇਕ। ਇੱਕ ਦਾ ਨਿਰਾਦਰ ਹੋਣਾ ਸ਼ੁਰੂ ਹੋ ਗਿਆ, ਦੂਜੇ ਦਾ ਸਤਿਕਾਰ ਹੋਣਾ ਸ਼ੁਰੂ ਹੋ ਗਿਆ। ਇਹਨੂੰ ਕਰਮ ਵਧਾਤਾ ਪਰਮੇਸ਼ਰ ਵਾਹਿਗੁਰੂ ਨੂੰ ਕਹਿੰਦੇ। ਜੇ ਕਰਮਾਂ ਅਨੁਸਾਰ ਉਹ ਫਲ ਬਖਸ਼ਣ ਵਾਲਾ, ਇਹ ਜਾਣਨਾ ਨਹੀਂ ਕੀਤਾ ਜੇ।
ਕੂੜ ਮੁੱਠੀ ਕੂੜਿਆਰੇ,
ਝੂਠ ਵਿੱਚ ਲੱਗੀ ਹੋਈ ਹੀ ਮੁੱਠੀ ਲੁੱਟੀ ਗਈ ਕੁੜਿਆਰ ਚਿੱਤ ਕਰਕੇ।
ਸੁਣਿਓ ਕੰਤ ਮਹੇਲੀ ਹੋ,
ਇਸ ਕਰਕੇ ਇਹ ਮਹੇਲੀ ਹੋ ਸਖੀ ਹੋ ਸੁਣਨਾ ਕਰੋ।
ਫਿਰ ਸੇਵੇ ਹੋ ਸ਼ਬਦ ਵਿਚਾਰੇ,
ਬ੍ਰਹਮ ਗਿਆਨੀ ਰੂਪ ਤਤ ਬੇਤੇ ਮਹਾਂਪੁਰਖੋ, ਸ਼ਬਦ ਦੇ ਦੁਆਰਾ ਉਹ ਪਰਮੇਸ਼ਰ ਵਾਹਿਗੁਰੂ ਨੂੰ ਸੇਵਣਾ ਕਰੋ, ਨਾਮ ਬਾਣੀ ਦੁਆਰਾ ਜੀ।
ਸਭ ਜਾ ਕੇ ਆਪ ਪਾਇਓ ਨਾ,
ਸੋ ਉਹ ਕੈਸਾ ਹੈ ਪਰਮੇਸ਼ੁਰ ਵਾਹਿਗੁਰੂ, ਕਿਹੜੇ ਗੁਣਾਂ ਨੂੰ ਕਥਨ ਕਰਨਾ, ਕਿਹੜੇ ਗੁਣ ਉਹਦੇ ਚੇਤੇ ਰੱਖਣੇ ਨੇ ਦੱਸਦੇ ਹਨ। ਕਹਿੰਦੇ ਵੇਖੋ ਇਹ ਸਾਰਾ ਸੰਸਾਰ ਉਹਦਾ ਆਪਣਾ ਪੈਦਾ ਕੀਤਾ ਹੋਇਆ ਹੈ ਜੀ।
ਆਵਣ ਜਾਣ ਸੰਸਾਰ,
ਇਹ ਜਿਹੜਾ ਆਉਣ ਜਾਣ ਦਾ ਖੇਲ ਹੈ ਉਹਦਾ ਆਪਣਾ ਬਣਾਇਆ ਹੋਇਆ ਹੈ। ਜੋ ਵੀ ਜਨਮਿਆ ਹੈ ਉਹ ਸੰਸਾਰ ਤੋਂ ਜਾਣ ਵਾਲਾ ਹੈ, ਕੋਈ ਸਦੀਵੀ ਨਹੀਂ ਹੈ ਜੀ।
ਮਾਇਆ ਮੋਹ ਖੁਆਇਆਣਾ,
ਪਰ ਜਿਨ੍ਹਾਂ ਨੂੰ ਮਾਇਆ ਦੇ ਪਦਾਰਥਾਂ ਦੇ ਵਿੱਚ ਲਾਇਆ ਹੋਇਆ ਜਾਂ ਜਿਹੜੇ ਮਾਇਆ ਪਦਾਰਥਾਂ ਵਿੱਚ ਚਿੱਤ ਜਿਨ੍ਹਾਂ ਨੇ ਬਹੁਤਾ ਲਾਇਆ ਉਹ ਖਵਾਇਣ ਲੁੱਟੇ ਗਏ ਹਨ ਜੀ।
ਮਰ ਜੰਮੈ ਵਾਰੋ ਵਾਰ,
ਉਹ ਵਾਰ ਵਾਰ ਜੰਮਦੇ ਤੇ ਮਰਦੇ ਰਹਿੰਦੇ ਨੇ। ਵਾਰ ਵਾਰ ਉਹਨਾਂ ਨੂੰ ਜੂਨਾਂ ਵਿੱਚ ਪੈਣਾ ਪੈਂਦਾ ਹੈ ਤੇ ਦੂਸਰਿਆਂ ਦੀ ਅਵਸਥਾ ਦੱਸ ਦਿੱਤੀ। ਜਿਹੜੇ ਮਾਇਆ ਪਦਾਰਥਾਂ ਦੀ ਲਪੇਟ ਚੋਂ ਬਾਹਰ ਆ ਗਏ ਉਹ ਭਾਈ ਬਚ ਗਏ ਨੇ, ਉਹਦੇ ਵਿੱਚ ਹੀ ਸਮਾ ਗਏ ਨੇ। ਹੁਣ ਸਾਡੇ ਚਿੱਤ ਵਿੱਚ ਆ ਜਾਣਾ ਜੀ, ਜਿਹੜੇ ਪਰਮੇਸ਼ੁਰ ਦੇ ਪਿਆਰੇ ਨੇ, ਜਿਹੜੇ ਨਾਮ ਅਭਿਆਸੀ ਨੇ, ਕੀ ਉਹ ਮਾਇਆ ਉਹਨਾਂ ਦੇ ਪਾਸ ਨਹੀਂ? ਕੀ ਧੀਆਂ ਪੁੱਤਰਾਂ ਦਾ ਮੋਹ ਉਹਨਾਂ ਨੂੰ ਨਹੀਂ? ਭਾਈ ਸਾਰੇ ਕਾਰਜ ਪਰਮੇਸ਼ੁਰ ਦੇ ਪਿਆਰੇ ਕਰਦੇ ਨੇ, ਪਰ ਅਵਸਥਾ ਦਾ ਫਰਕ ਹੈ। ਪਰਮੇਸ਼ੁਰ ਦੇ ਪਿਆਰੇ ਜੇ ਪਰਮੇਸ਼ੁਰ ਨੇ ਦਾਤ ਬਖਸ਼ੀ ਇਹ ਧੀਆਂ ਅਤੇ ਪੁੱਤ ਦਿੱਤੇ ਨੇ, ਉਹਨਾਂ ਦਾ ਉਹਨਾਂ ਨਾਲ ਪਿਆਰ ਇਵੇਂ ਹੈ ਜਿਵੇਂ ਦਾਈ ਦਾ ਖਡਾਵੀ ਦਾ ਰਾਜੇ ਦੇ ਨਿਆਣਿਆਂ ਨਾਲ ਹੁੰਦਾ ਹੈ, ਬਾਦਸ਼ਾਹ ਦੇ ਬੱਚਿਆਂ ਨਾਲ। ਖਡਾਵੀ ਬੱਚਿਆਂ ਨੂੰ ਖਡਾਉਂਦੀ ਤੇ ਹੈ, ਲਾੜ ਤੇ ਲੜਾਉਂਦੀ ਹੈ, ਪਰ ਇਹ ਜਾਣਦੀ ਹੈ ਕਿ ਇਹ ਬਾਦਸ਼ਾਹ ਦੀ ਔਲਾਦ ਹੈ। ਸਾਰੇ ਕਾਰਜ ਪੂਰੇ ਕੀਤੇ ਪਰ ਚਿੱਤ ਕਰਕੇ ਉੱਥੇ ਫਸੀ ਨਹੀਂ ਰਹੀ। ਤੇ ਮਾਇਆ ਪਦਾਰਥ ਵੀ ਪਰਮੇਸ਼ੁਰ ਵਾਹਿਗੁਰੂ ਦੇ ਪਿਆਰਿਆਂ ਦੇ ਪਾਸ ਹੈ, ਪਰ ਸਾਡੀ ਪਕੜ ਹੈ, ਅਸੀਂ ਉਹਦੇ ਨਾਲ ਲੱਗ ਕਰਕੇ ਬੈਠੇ ਹਾਂ। ਪਰ ਪਰਮੇਸ਼ੁਰ ਦੇ ਪਿਆਰਿਆਂ ਦਾ ਕੇਵਲ ਇੰਨਾ ਸੰਬੰਧ ਹੈ ਜਿਵੇਂ ਬੈਂਕ ਦੇ ਬਾਹਰ ਬਾਡੀਗਾਰਡ ਬੈਠਾ ਹੁੰਦਾ ਹੈ, ਸਾਰੀ ਮਾਇਆ ਦੀ ਰੱਖਿਆ ਕਰਦਾ ਹੈ ਪਰ ਇੱਕ ਵੀ ਰੁਪਈਏ ਨਾਲ ਉਹਦਾ ਲਗਾ ਨਹੀਂ। ਇਵੇਂ ਪਰਮੇਸ਼ੁਰ ਦੇ ਪਿਆਰੇ ਪਰਮੇਸ਼ੁਰ ਦਾ ਦਿੱਤਾ ਜਾਣ ਕਰਕੇ ਮੰਨਦੇ ਹਨ, ਪਰ ਜਿਹੜੇ ਦੂਸਰੇ ਨੇ ਉਹਨਾਂ ਨੇ ਆਪਣੇ ਆਪ ਨੂੰ ਲੁਟਾ ਲੈਣਾ ਕੀਤਾ ਜੀ।
ਮਰ ਜੰਮੈ ਵਾਰੋ ਵਾਰ,
ਉਹ ਮਰਦੇ ਤੇ ਜੰਮਦੇ ਰਹਿੰਦੇ ਹਨ ਵਾਰ ਵਾਰ।
ਵਧੈ ਵਿਕਾਰ,
ਵਿਕਾਰ ਵੱਧ ਚੁੱਕੇ ਹਨ ਬਹੁਤੇ ਜ਼ਿਆਦਾ। ਵਿਕਾਰਾਂ ਦੀ ਜਿਹੜੀ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਜ਼ਿਆਦਾ ਵਧੇ ਹੋਏ ਹਨ ਮਾਇਆ ਦੇ ਲਾਲਚ ਕਰਕੇ।
ਗਿਆਨ ਵਿਹੂਣੀ ਮੁੱਠੀ,
ਵਾਰ ਵਾਰ ਸਮਝਾ ਰਹੇ ਨੇ ਵੇਖ ਗੁਰਸਿੱਖਾ, ਗਿਆਨ ਤੋਂ ਵਿਹੂਣਾ ਹੋਣ ਕਰਕੇ ਮੁੱਠੀ ਲੁੱਟਿਆ ਜਾਵੇਗਾ, ਲੁੱਟੀਆਂ ਜਾ ਰਹੀਆਂ ਹਨ ਐਸੀ ਜੀਵ ਰੂਪੀ ਇਸਤਰੀਆਂ ਜੀ।
ਬਿਨ ਸ਼ਬਦਾ ਪਿਰ ਨਾ ਪਾਇਓ,
ਬਿਨਾਂ ਸ਼ਬਦ ਦੀ ਪ੍ਰਾਪਤੀ ਤੋਂ, ਬਿਨਾਂ ਨਾਮ ਦੀ ਪ੍ਰਾਪਤੀ ਤੋਂ ਫਿਰ ਪਤੀ ਪਰਮੇਸ਼ੁਰ ਵਾਹਿਗੁਰੂ ਨੂੰ ਨਹੀਂ ਪਾਉਣਾ ਕੀਤਾ।
ਜਨਮ ਗਵਾਇਓ,
ਜਨਮ ਜਿਹੜਾ ਸੀ ਵਿਅਰਥੀ ਗਵਾ ਲੈਣਾ ਕੀਤਾ, ਹੀਰੇ ਵਰਗਾ ਜਨਮ ਜੀ।
ਰੋਵੈ ਔਗੁਣ ਯਾਰੀ ਝੂਠੀ,
ਕਹਿੰਦੇ ਰੋ ਰਹੀ ਹੈ ਔਗੁਣਾਂ ਦੀ ਮਾਰੀ ਹੋਈ ਇਹ ਜੀਵ ਰੂਪੀ ਇਸਤਰੀ, ਝੂਠ ਝੂਠੇ ਪ੍ਰਪੰਚ ਵਿੱਚ ਲੱਗੀ ਹੋਈ ਝੂਠੀ, ਝੂਠਾ ਹੀ ਅਡੰਬਰ ਕਰੀ ਫਿਰਦੀ ਸੀ, ਓੜ ਕਪਾਜ ਲੈ ਗਿਆ ਜੀ।
ਫਿਰ ਜਗ ਜੀਵਨ ਕਿਸ ਨੂੰ ਰੋਈਆ,
ਜਿਹੜਾ ਪਤੀ ਪਰਮੇਸ਼ੁਰ ਵਾਹਿਗੁਰੂ ਹੈ ਉਹ ਤੇ ਸਾਰੇ ਜਗਤ ਦਾ ਜੀਵਨ ਹੈ, ਸਾਰੇ ਸੰਸਾਰ ਨੂੰ ਜੀਵਨ ਦੇਣ ਵਾਲਾ ਹੈ, ਉਹਨੂੰ ਕੀ ਰੋਣਾ ਹੋਇਆ।
ਰੋਵੈ ਕੰਤ ਵਿਸਾਰੇ,
ਉਹਨਾਂ ਦੇ ਗਲ ਰੋਣਾ ਪਿਆ ਹੈ ਜਿਨ੍ਹਾਂ ਨੂੰ, ਜਿਨ੍ਹਾਂ ਨੇ ਕੰਤ ਪਤੀ ਨੂੰ ਵਿਸਾਰ ਲਿਆ ਹੈ, ਜਿਹੜੇ ਪਤੀ ਨੂੰ ਭੁੱਲ ਗਏ ਹਨ।
ਸਭ ਜਗ ਆਪ ਉਪਾਇਓ ਨਾ,
ਉਹ ਭਾਈ ਪਰਮੇਸ਼ੁਰ ਵਾਹਿਗੁਰੂ ਨੇ ਇਹ ਸਾਰਾ ਜਗਤ ਜਿਹੜਾ ਹੈ ਆਪ ਹੀ ਉਪਾਇਨ ਪੈਦਾ ਕੀਤਾ ਹੈ।
ਆਵਣ ਜਾਣ ਸੰਸਾਰੇ,
ਜਾਣਾ ਇਹਦਾ ਥੰਮ ਬਣਾਇਆ ਹੋਇਆ ਹੈ, ਆਉਣਾ ਤੇ ਜਾਣਾ ਦੋ ਗਲੀਆਂ ਨੇ, ਇੱਕ ਆਉਣ ਦੀ ਇੱਕ ਜਾਣ ਦੀ। ਇਹਦਾ ਸੰਸਾਰ ਦੀ ਰਚਨਾ ਇਸ ਤਰੀਕੇ ਦੇ ਨਾਲ ਉਹ ਪਰਮੇਸ਼ੁਰ ਵਾਹਿਗੁਰੂ ਨੇ ਕੀਤੀ ਹੈ ਜੀ।
ਸੋ ਫਿਰ ਸੱਚਾ ਸੱਜ ਹੀ ਸਾਚਾ ਹੈ,
ਉਹ ਕੈਸਾ ਪਤੀ ਹੈ ਮਹਾਰਾਜ, ਉਹਨੂੰ ਕਿਉਂ ਪਤੀ ਮੰਨੀਏ, ਕਿਉਂ ਮੰਨੀਏ ਜੀ? ਵਾਰ ਵਾਰ ਇਹ ਚਿੱਤ ਸਵਾਲ ਪੈਦਾ ਹੋ ਜਾਣਾ ਸੀ ਕਿ ਉਹਦੇ ਨਾਲ ਕਿਉਂ ਲਾਈਏ। ਕਿਰਪਾਲੂ ਸਤਿਗੁਰੂ ਸਾਹਿਬ ਕਹਿੰਦੇ ਭਾਈ ਉਹ ਪਿਰ, ਸੋ ਪਿਰ ਸਾਚਾ ਸਦ ਹੀ ਸਾਚਾ ਹੈ, ਉਹ ਪਿਰ ਪਤੀ ਪਰਮੇਸ਼ੁਰ ਵਾਹਿਗੁਰੂ ਸਦਾ ਵਾਸਤੇ ਸੱਚਾ ਹੈ ਜੀ। ਉਹ ਤ੍ਰੇਤੇ ਵਿੱਚ ਵਾਹਿਗੁਰੂ ਸਤਯੁਗ 'ਚ ਵੀ ਸੱਚਾ ਸੀ, ਤ੍ਰੇਤੇ 'ਚ ਵੀ ਸੱਚਾ ਸੀ, ਦੁਆਪਰ 'ਚ ਵੀ ਸੱਚਾ ਸੀ, ਕਲਯੁਗ 'ਚ ਸੱਚਾ ਹੈ ਅਤੇ ਅਗਾਂਹ ਨੂੰ ਰਵੇਗਾ। ਜਿਹਨੂੰ ਆਪਾਂ ਪੜ੍ਹਦੇ ਆਦਿ ਸੱਚ ਜੋਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਉਹ ਐਸਾ ਸੱਚਾ ਅਕਾਲ ਪੁਰਖ ਵਾਹਿਗੁਰੂ ਹੈ ਜੀ।
ਨਾ ਉਹ ਮਰੈ ਨਾ ਜਾਏ
ਕਰਕੇ ਮਹਾਰਾਜ ਕਹਿੰਦੇ ਤੈਨੂੰ ਕਿਹਾ ਸੀ ਉਹ ਪਤੀ ਦੇ ਨਾਲ ਜੁੜ ਤੂੰ ਕਦੀ ਰੰਡੀ ਨਹੀਂ ਹੋਵੇਂਗੀ। ਦੁਨੀਆਂ ਦੇ ਪਤੀ ਮਰੇ ਤੇ ਰੰਡੇਪਾ ਗਲ 'ਚ ਪੈ ਗਿਆ। ਕਰਮਾਂ ਮਾਰੀਏ ਆ ਪਤੀ ਨਾ ਲੱਗ ਉਹ ਨਾ ਤੇ ਮਰਦਾ ਏ ਤੇ ਨਾ ਕਿਤੇ ਜਾਂਦਾ ਈ ਉਹ ਤੇ ਵਿਦੇਸ਼ ਵੀ ਨਹੀਂ ਜਾਂਦਾ। ਉਹ ਤੇ ਜਿਨ੍ਹਾਂ ਦਾ ਬਣ ਗਿਆ ਉਹਨਾਂ ਦੇ ਕੋਲ ਹੀ ਰਹਿ ਗਿਆ, ਉਹਨਾਂ ਦੇ ਹਿਰਦੇ ਘਰ ਵਿੱਚ ਸਦੀਵੀ ਕਾਲ ਰਹਿੰਦਾ ਹੈ। ਦੋ ਤਰੀਕੇ ਦੇ ਦੁੱਖ ਨੇ, ਜਾਂ ਪਤੀ ਚੜ੍ਹਾਈ ਕਰ ਗਿਆ ਅਤੇ ਰੰਡੇਪਾ ਝੱਲਣਾ ਪਿਆ ਸੰਸਾਰ ਦੇ ਵਿੱਚ, ਅਤੇ ਜਾਂ ਫਿਰ ਪਤੀ ਚਲੇ ਗਿਆ ਵਿਦੇਸ਼ ਨੂੰ ਅਤੇ ਉਹਦਾ ਵਿਛੋੜਾ ਝੱਲਣਾ ਪਿਆ। ਮਹਾਰਾਜ ਕਹਿੰਦੇ ਨਾ ਮਰਦਾ ਹੀ ਤੇ ਨਾ ਜਾਂਦਾ ਹੀ ਕਿਤੇ, ਉਹ ਸਦੀਵੀ ਰਹਿਣ ਵਾਲਾ ਹੈ।
ਭੋਲੀ ਫਿਰੈ ਧਨ ਆਣੀਆਂ,
ਪਰ ਕਹਿੰਦੇ ਜਿਹੜੀਆਂ ਭੁੱਲੀਆਂ ਹੋਈਆਂ ਨੇ ਦਵੈਤ ਵਿੱਚ ਲੱਗ ਕਰਕੇ, ਜਿਨ੍ਹਾਂ ਸੰਸਾਰ ਨੂੰ ਜਿਨ੍ਹਾਂ ਨੇ ਕਹਿ ਦਿੱਤਾ ਨਾ ਜੀਵ ਰੂਪੀ ਇਸਤਰੀਆਂ ਨੇ ਕਿ ਇਹੋ ਜੱਗ ਮਿੱਠਾ ਅਗਲਾ ਕਿਸੇ ਨਾ ਡਿੱਠਾ, ਕਹਿੰਦੇ ਉਹ ਭੁੱਲੀਆਂ ਹੋਈਆਂ ਨੇ। ਇਹ ਆਣੀਆਂ ਬਸਮਝ
ਰੰਡ ਬੈਠੀ ਦੂਜਾ ਪਾਏ,
ਪਤੀ ਦੇ ਹੁੰਦਿਆਂ ਹੀ ਰੰਡੇਪਾ ਕੱਟ ਰਹੀਆਂ ਨੇ। ਪਤੀ ਦੇ ਹੁੰਦਿਆਂ ਹੀ ਪਤੀ ਪਰਮੇਸ਼ਰ ਤੇ ਸੀ, ਪਰ ਸੰਸਾਰੀ ਪਦਾਰਥਾਂ 'ਚ ਚਿੱਤ ਲਾ ਕਰਕੇ ਜਿਹੜੀ ਛੁੱਟੜ ਹੋਵੇ, ਆਮ ਤੌਰ 'ਤੇ ਸਾਡੀ ਦੇਸੀ ਜੀ ਜ਼ਬਾਨ 'ਚ ਜਿਹੜੀ ਪਤੀ ਨੇ ਘਰੋਂ ਕੱਢੀ ਹੋਵੇ, ਮੁੜ ਕੇ ਪਤੀ ਘਰ ਨਾ ਵੜਨ ਦੇਵੇ। ਅਤੇ ਆਮ ਸਾਡੀਆਂ ਬੀਬੀਆਂ ਪੰਜਾਬ 'ਚ ਕਹਿੰਦੀਆਂ ਨੇ ਕਿ ਏਡੀ ਕਰਮਾਂ ਮਾਰੀਏ, ਇਹ ਪਤੀ ਦੇ ਹੁੰਦਿਆਂ ਹੀ ਰੰਡੀ ਹੋ ਕੇ ਬੈਠੀ, ਪਤੀ ਦੇ ਹੁੰਦਿਆਂ ਹੀ ਹੈ ਤੇ ਸੀ ਪਤੀ ਵਾਲੀ, ਪਰ ਕੱਟ ਰੰਡੇਪਾ ਰਹੀ ਹੈ। ਪੁੱਛਿਆ ਭੈਣੇ ਕਿਉਂ, ਕਹਿੰਦੀ ਇਹ ਘਰਾਂ ਘਰਾਂ 'ਚ ਤੁਰੀ ਫਿਰਦੀ ਸੀ ਅਤੇ ਪਤੀ ਨੇ ਘਰੋਂ ਕੱਢ ਦਿੱਤੀ। ਅਤੇ ਹੁਣ ਆਪਾਂ ਹਿਸਾਬ ਲਾ ਲਈਏ, ਵੀਰਵਾਰ ਪਤੀ ਤੇ ਮੰਨ ਲਿਆ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਿਹਾ ਸਿੱਖ ਹਾਂ ਨਾ ਨਾ ਲਵਾ ਲਿਆ ਸਿੰਘ। ਵੀਰਵਾਰ ਅੰਮ੍ਰਿਤਸਰ ਦਾ ਸਿੱਖ ਕਹਿੰਦਾ ਪੰਜਾਂ ਪੀਰਾਂ ਦੇ ਚੱਲਿਆ, ਪੰਜਾਂ ਪੀਰਾਂ ਦੇ ਤੇਰਾ ਬੇੜਾ ਬਹਿ ਜੇ ਤੇਰਾ। ਅਤੇ ਦਰਬਾਰ ਸਾਹਿਬ ਨੂੰ ਆਉਂਦਿਆਂ ਸ਼ਨੀਵਾਰ ਦਰਬਾਰ ਸਾਹਿਬ ਵੱਲ ਪਿੱਠ ਕਰਕੇ ਅਤੇ ਸ਼ਨੀ ਦੇ ਮੰਦਰ ਤੇਲ ਪਾਉਂਦਾ ਏ, ਜਿੱਦਣ ਆਹ ਬਾਪੂ ਨੇ ਧੱਕਾ ਦੇ ਤਾ ਅਤੇ ਉਹ ਜਿਵੇਂ ਪਤੀ ਦੇ ਹੁੰਦਿਆਂ ਰੰਡੀ ਬਣ ਕੇ ਬੈਠੀ, ਇਹ ਜੀਵਨ ਹੋ ਜਾਵੇਗਾ। ਦੁਨੀਆਂ ਦਾ ਕੋਈ ਪਤੀ ਨਹੀਂ ਉਹ ਚਾਹੁੰਦਾ, ਉਹਦੀ ਧਰਮ ਪਤਨੀ ਦੂਸਰਿਆਂ ਦੇ ਘਰਾਂ 'ਚ ਜਾਵੇ। ਚਾਹੁੰਦੇ ਹਾਂ ਭਾਈ, ਆਪਾਂ ਕੋਈ ਨਹੀਂ ਚਾਹੁੰਦਾ। ਅਤੇ ਆਪਾਂ ਜਣੇ ਖਣੇ ਥਾਂ 'ਤੇ ਆਪਣਾ ਸੁਭਾਗ ਹੀ ਬਣ ਗਿਆ, ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੇ ਰੰਨੇ ਦੀ, ਕੋਈ ਢੋਲ ਟਮੱਕਾ ਸਰਵਰ ਦਾ। ਜਿੱਥੇ ਦਿਸਿਆ ਪਤਾ ਨਹੀਂ ਇਹ ਸਿਰ ਏਡਾ ਭਾਰਾ ਹੋਇਆ ਕਿਹਦੇ ਨਾਲ ਤੇਰਾ, ਜਿੱਥੇ ਦਿਸੇ ਪੈਰ ਤੂੰ ਫੜਕ ਦੇਣੇ ਸਿਰ ਸੁੱਟ ਦਿੱਤਾ, ਮਿੱਤਰਾ ਬਾਤ ਨਹੀਂ ਬਣੇਗੀ। ਗਰੀਬ ਨਿਵਾਜ ਕਹਿੰਦੇ ਉਹਨਾਂ ਦੀ ਅਵਸਥਾ ਬਣ ਜਾਵੇਗੀ, ਪਤੀ ਤੇ ਹੈ ਪਰ ਕੱਟਦੀਆਂ ਰੰਡੇਪਾਂ ਹਨ, ਕਿਉਂਕਿ ਦੂਜੇ ਭਾਵ 'ਚ ਲੱਗੀਆਂ ਹੋਈਆਂ ਹਨ। ਇਹ ਹੁਣ ਆਪਣੇ ਤੇ ਹੈ, ਆਪਾਂ ਸੁਹਾਗਣਾ ਬਣਨਾ ਹੈ ਜਾਂ ਰੰਡੀਆਂ ਬਣਨਾ ਹੈ ਜੀ।
ਰੰਡ ਬੈਠੀ ਦੂਜਾ ਭਾਏ,
ਕਹਿੰਦੇ ਦੂਜੇ ਭਾਵ 'ਚ ਲੱਗੀ ਹੋਈ ਰੰਡੇਪਾ ਕੱਟ ਰਹੀ ਹੈ।
ਮਾਇਆ ਮੋਹੇ ਦੁੱਖ ਪਾਏ,
ਮਾਇਆ ਦੇ ਮੋਹ 'ਚ ਲੱਗੀ ਹੋਈ ਦੁੱਖ ਪਾ ਰਹੀ ਹੈ ਜੀ।
ਆਵ ਕਟੈ ਤਨ ਸ਼ਿਜਾ,
ਕਹਿੰਦੇ ਆਵ ਨਾਮ ਹੈ ਉਮਰ ਦਾ, ਉਮਰ ਘਟਦੀ ਜਾਂਦੀ ਹੈ, ਤਨ ਸ਼ਿਜਦਾ ਜਾਂਦਾ ਹੈ ਜੀ।
ਜੋ ਕਿਛ ਆਇਆ ਸਭ ਕਿਸ ਜਾਸੀ,
ਜੋ ਆਇਆ ਹੋਇਆ ਹੈ ਸੱਜਣਾ ਚੇਤੇ ਰੱਖ, ਇਹ ਸਭ ਜਾਣ ਵਾਲਾ ਹੈ ਜੀ।
ਦੁੱਖ ਲਾਗਾ ਭਾਏ ਦੂਜਾ,
ਦੂਜੇ ਭਾ ਦਵੈਤ ਵਿੱਚ ਲੱਗ ਕਰਕੇ ਪਤੀ ਨੂੰ ਵਿਸਾਰ ਕਰਕੇ ਓੜਕ ਦੁੱਖ ਹੀ ਪੱਲੇ ਪੈਣਗੇ।
ਜਮਕਾਲ ਨਾ ਸੂਜਾ ਮਾਇਆ ਜਗ ਲੂਜਾ,
ਕਹਿੰਦੇ ਕੈਸੀ ਅਵਸਥਾ ਬਣ ਗਈ ਹੈ ਕਿ ਜਮਾਂ ਦਾ ਡਰ ਇਹਨੂੰ ਸੁੱਜਦਾ ਨਹੀਂ, ਮੌਤ ਭੁੱਲੀ ਹੋਈ ਹੈ ਤੇ ਮਾਇਆ ਦੇ ਗੇੜ ਵਿੱਚ ਲੁੱਝਿਆ ਲਭਾਏ ਮਾਣ ਹੋਇਆ ਹੋਇਆ ਹੈ ਜੀ।
ਲੱਭ ਲੋਭ ਚਿੱਤ ਲਾਏ,
ਪਦਾਰਥਾਂ ਦੇ ਲੱਭ ਤੇ ਲੋਭ ਵਿੱਚ ਚਿੱਤ ਲਾਉਣਾ ਕੀਤਾ ਹੈ।
ਸੋ ਫਿਰ ਸਾਚਾ ਸਦ ਹੀ ਸਾਚਾ,
ਕਹਿੰਦੇ ਭੁੱਲ ਗਿਆ ਕਿ ਉਹ ਪਤੀ ਸੱਚਾ ਸੀ, ਸਦਾ ਵਾਸਤੇ ਸਦੀਵ ਕਾਲ ਉਹ ਸੱਚਾ ਹੈ ਜੀ।
ਨਾ ਉਹ ਮਰਾ ਨਾ ਜਾਏ,
ਉਹ ਮਰਦਾ ਸੀ ਨਾ ਜਾਂਦਾ ਸੀ, ਪਰ ਇਹਨੇ ਫਿਰ ਵੀ ਹੋਰਾਂ ਤੇ ਆਸ ਰੱਖ ਲਈ। ਇਹਦਾ ਕੀ ਕੀ ਬਣੇਗਾ।
ਇੱਕ ਰੋਵਹਿ ਪਿਰਹੇ ਵਿਛੁੰਨੀਆਂ,
ਇੱਕ ਰੋਂਦੀਆਂ ਫਿਰਦੀਆਂ ਨੇ ਪਤੀ ਪਰਮੇਸ਼ਰ ਵਾਹਿਗੁਰੂ ਤੋਂ ਵਿਛੁੰਨੀਆਂ ਵਿਛੜੀਆਂ ਹੋਈਆਂ।
ਅੰਧੀ ਨਾ ਜਾਣ ਪਿਰ ਨਾਲੇ,
ਵਿਰਾਗ ਤੇ ਵਿਵੇਕ ਰੂਪੀ ਨੇਤਰਾਂ ਤੋਂ ਅੰਨੀ ਇਹ ਜੀਵ ਰੂਪੀ ਇਸਤਰੀ ਜਾਣਦੀ ਨਹੀਂ ਕਿ ਪਤੀ ਨਾਲ ਹੈ, ਇਹਨੂੰ ਭੁੱਲ ਗਿਆ, ਇਸ ਇਹਨੂੰ ਇਹ ਚੇਤੇ ਨਹੀਂ ਆਇਆ ਕਿ ਸਦ ਸੁਣਦਾ ਸਦ ਵੇਖਦਾ ਕਿਉਂ ਮੁੱਕਰ ਪਿਆ ਜਾਏ। ਇਹ ਰਾਤ ਨੂੰ ਕਿੱਲੀ 'ਤੇ ਟੰਗ ਕੇ ਕਹਿੰਦਾ ਹੈ ਕਿਹੜਾ ਬਾਬਾ ਵਹਿੰਦਾ ਹੈ, ਨਹੀਂ ਭਾਈ ਉਹ ਸਦਾ ਵਾਸਤੇ ਸੁਣਦਾ ਅਤੇ ਵੇਖਦਾ ਹੀ, ਉੱਤੋਂ ਮੁੱਕਰਿਆ ਨਹੀਂ ਜਾਣਾ, ਤੇਰੇ ਛਲਾਵੇ ਚੱਲਣੇ ਨਹੀਂ। ਇਹ ਛਲਾਵੇ ਦੁਨੀਆਂ ਨਾਲ ਚਲਾ ਲਏਗਾ, ਪਰ ਕਲਗੀਆਂ ਵਾਲੇ ਬਾਪੂ ਨੇ ਜਿਹਨੇ ਸਰਬੰਸ ਵਾਰਿਆ ਉਹਦੇ ਨਾਲ ਨਹੀਂ ਚੱਲਣ ਵਾਲੇ ਮਿੱਤਰਾ। ਇਸ ਕਰਕੇ ਕਹਿੰਦੇ ਇਹ ਅੰਨੇ ਹੋਏ ਨੇ, ਜਾਣਿਆ ਨਹੀਂ ਕਿ ਉਹ ਸਦਾ ਨਾਲ ਹੈ। ਉਹ ਤੇ ਐਸਾ ਹੀ ਉਹ ਆਪਣਿਆਂ ਨੂੰ ਬਚਾਉਣ ਲਈ ਹੁਸ਼ਿਆਰਪੁਰ ਪਹਿਰਾ ਦੇਣ ਚਲੇ ਜਾਂਦਾ, ਤੈਨੂੰ ਕਿਉਂ ਨਾ ਵਹਿੰਦਾ ਹੋਵੇਗਾ। ਉਹ ਆਪਣੇ ਨੂੰ ਬਚਾਉਣ ਲਈ ਭੱਠ ਵਿੱਚ ਜਾ ਕਰਕੇ ਬੈਠ ਜਾਂਦਾ ਹੈ ਆਪਣੇ ਪਿਆਰੇ ਦੇ ਥਾਂ ਤੇ। ਉਹ ਆਪਣਿਆਂ ਨੂੰ ਬਚਾਉਣ ਲਈ ਬਾਲਾ ਰਾਓ ਤੇ ਰੁਸਤਮ ਰਾਏ ਨੂੰ ਰਾਓ ਨੂੰ ਬਚਾਉਣ ਲਈ ਜੇਲ੍ਹ ਚੋਂ ਕੱਢ ਲਿਆਉਂਦਾ ਹੈ, ਤੇ 52 ਰਾਜਿਆਂ ਨੂੰ ਕੱਢ ਲਿਆਉਂਦਾ, ਸਦਾ ਨਾਲ ਹੈ, ਉਹਨੂੰ ਚੇਤੇ ਰੱਖਿਆ ਕਰ। ਪਰ ਕਹਿੰਦੇ ਇਹਨੇ ਅੰਨੀ ਨੇ ਜਾਣਿਆ ਨਹੀਂ ਜੀ।
ਗੁਰ ਪ੍ਰਸਾਦੀ ਸਾਚਾ ਪਿਰ ਮਿਲਾ,
ਮਹਾਰਾਜ ਐਸਾ ਸੱਚਾ ਪਤੀ ਮਿਲਦਾ ਕਿੱਥੋਂ? ਕਹਿੰਦੇ ਜਦੋਂ ਗੁਰੂ ਕੀ ਕਿਰਪਾ ਹੋ ਜਾਵੇ। ਇਹ ਗੁਰੂ ਕੀ ਕਿਰਪਾ ਹੈ ਸੱਜਣੋ, ਗੁਰਸਿੱਖਾਂ ਦੇ ਘਰ ਜਨਮ ਮਿਲਿਆ ਹੈ, ਇਹ ਗੁਰੂ ਕੀ ਕਿਰਪਾ ਹੈ, ਗੁਰਸਿੱਖੀ ਦੀ ਦਾਤ ਮਿਲੀ ਹੈ, ਇਹ ਗੁਰੂ ਕੀ ਕਿਰਪਾ ਹੈ। ਤੇ ਗੁਰਦੇਵ ਗੁਰਬਾਣੀ ਪੜ੍ਹਾ ਲੈਂਦੇ ਨੇ ਤੇ ਸਾਡੀ ਔਕਾਤ ਹੈ ਕਿ ਆਪਾਂ ਕੌਣ ਹਾਂ ਉਹਦੇ ਨਾਮ ਨੂੰ ਜਪ ਸਕੀਏ। ਕਹਿੰਦੇ ਜੇ ਉਹਦੀ ਕਿਰਪਾ ਹੋ ਜਾਵੇ ਤਾਂ ਇਹੋ ਜਿਹਾ ਸੱਚਾ ਪਤੀ ਮਿਲਦਾ ਹੈ ਜੀ।
ਅੰਤਰ ਸਦਾ ਸੰਭਾਲੇ,
ਜੇ ਮਿਲ ਜਾਵੇ ਮਹਾਰਾਜ ਕੀ ਕਰੀਏ? ਕਹਿੰਦੇ ਉਹਨੂੰ ਅੰਤਰ ਹਿਰਦੇ ਦੁਆਰਾ ਉਹਦੀ ਸੰਭਾਲ ਕਰਨਾ ਕਰ, ਉਹਨੂੰ ਭੁਲਾਵੀ ਨਾ, ਚੇਤੇ ਰੱਖੀ।
ਫਿਰ ਅੰਤਰ ਸੰਭਾਲੇ ਸਦਾ ਨਾਲੇ,
ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਉਹਨਾਂ ਦੀ ਅਵਸਥਾ ਕੀ? ਉਹ ਪਿਰ ਹਿਰਦੇ ਕਰਕੇ ਸੰਭਾਲਦੇ ਨੇ ਪਤੀ ਨੂੰ, ਅੰਤਰ ਹਿਰਦੇ ਕਰਕੇ ਸਦਾ ਵਾਸਤੇ ਜਾਣਦੇ ਨੇ, ਉਹ ਨਾਲ ਹੈ ਜੀ। ਸਦਾ ਅੰਗ ਸੰਗੇ ਅਭੰਗੰ ਬਿਭੂਤੇ,
ਮਨਮੁਖ ਜਾਤਾ ਦੂਰੇ,
ਪਰ ਜਿਹੜੇ ਮਨਮੁਖ ਨੇ ਉਹਨਾਂ ਨੇ ਜਾਣ ਲਿਆ ਕਿ ਉਹ ਦੂਰ ਹੈ, ਉਹ ਦੂਰ ਸਮਝ ਕਰਕੇ ਬੈਠੇ ਹੋਏ ਨੇ। ਉਹ ਕਹਿੰਦੇ ਆ ਸਭ ਕੁਝ ਜੋ ਦਿਸ ਰਿਹਾ ਇਹੋ ਹੀ ਸਭ ਕੁਝ ਹੈ, ਉਹਨਾਂ ਨੇ ਇਹ ਜਾਣਿਆ ਨਹੀਂ ਕਿ ਭਾਈ ਕਹੋ ਕਬੀਰ ਹੱਥ ਪੈ ਨੇਰੇ, ਸਹਿਜੇ ਹੋਏ ਸੋ ਹੋਈ। ਉਹ ਉਹਨੂੰ ਦੂਰ ਸਮਝ ਕਰਕੇ ਬੈਠ ਗਏ ਜੀ।
ਇਹ ਤਨ ਰੁਲੈ ਰੁਲਾਇਆ ਕਾਮ ਨਾ ਆਇਆ,
ਗਰੀਬ ਨਵਾਜ ਕਹਿੰਦੇ ਸੱਜਣਾ ਜਿਸ ਸਰੀਰ ਨੂੰ ਪਪੋਲਣ ਚ ਲੱਗਾ ਹੋਇਆ, ਇਹ ਤਨ ਜਿਹੜਾ ਸਰੀਰ ਏ ਇਹ ਰੁਲਦੇ ਵੇਖੇ ਨੇ ਵੱਡਿਆਂ ਵੱਡਿਆਂ ਦੇ, ਇਹ ਕਿਸੇ ਕੰਮ ਨਹੀਂ ਆਉਂਦੇ, ਇਹ ਓੜਕ ਖਤਮ ਹੋ ਜਾਂਦੇ ਨੇ, ਇਹਨਾਂ ਦੀ ਅਵਸਥਾ ਤੇ ਇਹੋ ਜੀ। ਜਿਹ ਸਿਰ ਰਚ ਰਚ ਬਾਂਧਤ ਪਾਗ, ਸੋ ਸਿਰ ਚੁੰਚ ਸਵਾਰੇ ਕਾਗ, ਇਹੋ ਜੀ ਅਵਸਥਾ ਵੀ ਵੇਖੀ ਹੈ ਇਹਦੀ।
ਜਿਨ ਖਸਮ ਨਾ ਜਾਤਾ ਹਦੂਰੇ,
ਜਿਨ੍ਹਾਂ ਨੇ ਖਸਮ ਨੂੰ ਹਜ਼ੂਰ ਨਹੀਂ ਜਾਣਿਆ, ਉਹਨਾਂ ਦੇ ਸਰੀਰ ਓੜਕ ਰੁਲਦੇ ਫਿਰਦੇ ਹਨ, ਵੱਡੇ ਵੱਡੇ ਰਾਜਿਆਂ ਦੇ ਰੁਲਦੇ ਵੇਖੇ ਨੇ। ਆਪਾਂ ਪੜ੍ਹਦੇ ਨਾ ਕਿ 1 ਲੱਖ ਪੂਤ 1.25 ਲੱਖ ਨਾਤੀ, ਤਿਹ ਰਾਵਣ ਕਰਦੀਆਂ ਨਾ ਬਾਤੀ। ਤੇ ਇਸੇ ਤਰੀਕੇ ਨਾਲ ਸਮਝਾਇਆ ਕਿ ਬਾਰਿਹ ਜੋਜਨ ਛਤਰ ਚੱਲੇ ਥਾ, ਦੇਹੀ ਗਿਰਜਨ ਖਾਈ। ਤੇ ਜਾਂ ਦੂਸਰੇ ਤਰੀਕੇ ਨਾਲ ਪਾਠ ਕਈ ਗੁਰਮੁਖ ਕਰਦੇ ਨੇ, ਦੇਹੀ ਗਿਰਜਨਾ ਖਾਈ। ਉਹ ਰੁਲਦੇ ਵੇਖੇ ਨੇ ਸੰਸਾਰ ਵਿੱਚ, ਜਿਨ੍ਹਾਂ ਖਸਮ ਮਾਲਕ ਨੂੰ ਹਦੂਰ ਨਹੀਂ ਜਾਣਿਆ ਜੀ।
ਨਾਨਕ ਸਾ ਧਨ ਮਿਲੈ ਮਿਲਾਈ,
ਇਸ ਕਰਕੇ ਭਾਈ ਉਹ ਜਿਹੜੀ ਸਾ ਧਨ ਨਾਮ ਹੈ ਇਸਤਰੀ ਦਾ, ਗਰੀਬ ਨਵਾਜ ਕਹਿੰਦੇ ਭਾਈ ਪਰਮੇਸ਼ਰ ਦੀ ਮਲਾਈ ਹੋਈ ਉਹ ਮਿਲ ਜਾਂਦੀ ਹੈ ਕੌਣ ਜੀ?
ਤੇਰੇ ਅੰਤਰ ਸਦਾ ਸੰਭਾਲੇ,
ਪਤੀ ਨੂੰ ਹਿਰਦੇ ਕਰਕੇ ਸੰਭਾਲਦੀ ਹੈ ਜੀ ਪਤੀ ਪਰਮੇਸ਼ਰ ਦੇ ਤਾਈ।
ਇੱਕ ਰੋਵਹਿ ਪਿਰਹੇ ਵਿਛੁੰਨੀਆਂ,
ਰੋਂਦੀਆਂ ਹਨ ਪਤੀ ਪਰਮੇਸ਼ਰ ਤੋਂ ਵਿਛੜੀਆਂ ਹੋਈਆਂ।
ਅੰਧੀ ਨਾ ਜਾਣ ਪਿਰ ਹੈ ਨਾਲੇ,
ਦੂਸਰੀਆਂ ਭਾਈ ਉਹ ਰੋਂਦੀਆਂ ਕਿਉਂ ਨੇ? ਉਹਨਾਂ ਨੇ ਜਾਣਿਆ ਨਹੀਂ ਕਿ ਪਤੀ ਨਾਲ ਹੈ। ਵਾਰ ਵਾਰ ਇੱਕੋ ਹੀ ਚੀਜ਼ ਅੱਜ ਦੇ ਦਿਹਾੜੇ ਸਾਨੂੰ ਸਮਝਾਈ ਗੁਰਸਿੱਖਾ, ਜੇ ਸੁਹਾਗਣ ਬਣਨਾ ਏ ਤੇ ਪਤੀ ਨੂੰ ਚੇਤੇ ਰੱਖ ਕੇ ਨਾਲ ਹੈ, ਜੇ ਦੁਹਾਗਣ ਬਣਨਾ ਏ, ਜੇ ਰੰਡੇਪਾ ਕੱਟਣਾ ਏ ਤੇ ਫਿਰ ਦੂਰ ਸਮਝ ਲੈ। ਇਸ ਪ੍ਰਮਾਣ ਦੁਆਰਾ ਸਾਨੂੰ ਸਮਝਾ ਕਰਕੇ ਸਤਿਗੁਰੂ ਸਾਹਿਬ ਜੀ ਨੇ ਅੱਜ ਦੇ ਦਿਹਾੜੇ ਸਾਡੇ 'ਤੇ ਬਖਸ਼ਿਸ਼ ਕੀਤੀ ਹੈ। ਗਰੀਬ ਨਿਵਾਸ ਸਤਿਗੁਰੂ ਸਾਹਿਬ ਦਿਆਲਤਾ ਕਰਨ, ਇਹ ਪਾਵਣ ਪਵਿੱਤਰ ਉਪਦੇਸ਼ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ 'ਚ ਵਸੇ ਅਨੇਕ ਪ੍ਰਕਾਰ ਦੀਆਂ ਹੋਈਆਂ ਗਲਤੀਆਂ ਦੀ ਆਪ ਸੰਗਤ ਨੇ ਮਾਫ਼ੀ ਦੇਣੀ, ਅਗਾਂਹ ਤੋਂ ਸਮਤ ਬਖਸ਼ਣੀ ਜੀ।
ਨਾਨਕ ਸਾਧਨ ਮਿਲੈ ਮਿਲਾਈ, ਤੇਰੇ ਅੰਤਰ ਸਦਾ ਸੰਭਾਲੇ, ਇੱਕ ਰੋਵੇ ਪਿਰੇ ਵਿਸ਼ੁਨੀਆ, ਅੰਧੀ ਨਾ ਜਾਣ ਪਿਰ ਹੈ ਨਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।